ਤਨੁ ਵਾਹੇ ਗੁਰੂ ਸਾਹਿਬ ਜੀਉ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਬਖਿਆਨ ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੋ ਹੁਕਮ ਰੂਪ ਸ਼ਬਦ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਬੋਲ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੂਹੀ ਦੇ ਅੰਦਰ ਅਸ਼ਟਪਦੀਆਂ ਦੇ ਸਰਲੇਖ ਹੇਠ ਦਰਜ ਨੇ। ਇਸ ਸਾਰੇ ਅੰਮ੍ਰਿਤ ਬਚਨ ਵਿੱਚ ਪ੍ਰਭੂ ਦਰਸ਼ਨਾਂ ਦੀ ਅਭਿਲਾਸ਼ਾ ਗੁਰੂ ਦੇ ਮਿਲਾਪ ਦੀ ਅੰਦਰ ਤੀਬਰ ਲੋਚਾ ਤੇ ਬਾਹਰਮੁਖੀ ਵਾਪਰ ਰਹੇ ਹਰ ਘਟਨਾ ਕਰਮ ਨੂੰ ਉਹ ਦੁੱਖ ਹੋਵੇ ਸੁੱਖ ਹੋਵੇ ਉਹ ਗੁਰੂ ਦੀ ਝਿੜਕ ਹੋਵੇ ਤੇ ਭਾਵੇਂ ਸ਼ਾਬਾਸ਼ ਹੋਵੇ ਭਾਵੇਂ ਮੌਸਮ ਦੀ ਮਾਰ ਹੋਵੇ ਤੇ ਭਾਵੇਂ ਲੋਕਾਂ ਦੀ ਨਿੰਦਿਆ ਰਸਤੇ ਵਿੱਚ ਰੁਕਾਵਟ ਬਣਦੀ ਹੋਵੇ ਹਰ ਚੀਜ਼ ਨੂੰ ਅਣਦੇਖਿਆ ਕਰਕੇ ਤੇ ਹਰ ਬੋਲ ਨੂੰ ਅਣਸੁਣਿਆ ਕਰਕੇ ਸਿਰਫ ਇੱਕੋ ਧੁਨ ਵਿੱਚ ਮਗਨ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਆਓ ਇਸ ਅੰਮ੍ਰਿਤ ਬੋਲ ਨੂੰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆਪਾਂ ਅਰਦਾਸ ਕਰੀਏ ਕਿ ਸਤਿਗੁਰੂ ਆਪ ਆਪਣੇ ਸ਼ਬਦ ਦੀ ਕਲਾ ਵਰਤਾਓ ਕਥਨ ਨੂੰ ਔਰ ਸ਼ਰੋਤ ਨੂੰ ਦੋਨਾਂ ਨੂੰ ਅੰਦਰ ਦਾ ਟਿਕਾ ਬਖਸ਼ ਦਿਓ। ਜੇ ਕਥਨ ਵਿੱਚ ਇਕਾਗਰਤਾ ਹੋਵੇਗੀ ਤੇ ਸਰੋਤ ਅੰਦਰ ਇਕਾਗਰਤਾ ਅਵਸ਼ ਪੈਦਾ ਹੁੰਦੀ ਹੈ। ਕਰੋ ਕਿਰਪਾ ਕੋਈ ਵੀ ਰਸਨਾ ਗੁਰੂ ਬਖਸ਼ੇ ਹੋਏ ਨਾਮ ਤੋਂ ਵਿਰਵੀ ਨਾ ਰਹੇ ਪਿਆਰ ਅਦਬ ਦੇ ਨਾਲ ਸਮੂਹ ਮਾਈ ਭਾਈ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ, ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪਹਿ ਆਪ ਵੇਚਾਈ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਬਚਨ ਨੂੰ ਉਚਾਰਨ ਕੀਤਾ ਔਰ ਇਸ ਅੰਮ੍ਰਿਤ ਬਚਨ ਦਾ ਜੋ ਸਰਲੇਖ ਹੈ ਰਾਗ ਸੋਹੀ, ਇਹ ਰਾਗ ਦਾ ਵੇਰਵਾ ਹੈ ਕਿ ਇਹ ਅੰਮ੍ਰਿਤ ਬੋਲ ਸੋਹੀ ਰਾਗ ਵਿੱਚ ਦਰਜ ਨੇ। ਅਸ਼ਟਪਦੀਆਂ ਔਰ ਅਸ਼ਟਪਦੀਆਂ ਦੇ ਰੂਪ ਵਿੱਚ ਉਚਾਰਨ ਕੀਤੇ ਗਏ। ਘਰ ਦੂਜੇ ਵਿੱਚ ਗਾਇਨ ਕਰਨ ਦੀ ਹਦਾਇਤ ਹੈ। ਆਰੰਭਤਾ ਵਿੱਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਹ ਮੰਗਲ ਹੈ। ਇੱਕ ਓਵੰਕਾਰ ਪਰਿਪੂਰਨ ਪਰਮਾਤਮਾ ਅਦੁੱਤੀ ਇੱਕ ਹੈ, ਇੱਕ ਰਸ ਵਿਆਪਕ ਹੈ, ਉਸ ਇੱਕ ਵਰਗਾ ਹੋਰ ਕੋਈ ਨਹੀਂ, ਅਤੇ ਉਸ ਇੱਕ ਨਾਲ ਮਿਲਣ ਦਾ ਮਿਲਾਉਣ ਦਾ ਜੋ ਵਸੀਲਾ ਹੈ ਉਹ ਕੇਵਲ ਸਤਿਗੁਰ ਪ੍ਰਸਾਦ ਹੈ। ਸੱਚੇ ਸਤਿਗੁਰੂ ਦੀ ਪ੍ਰਸਾਦ ਦਾ ਅਰਥ ਹੈ ਕਿਰਪਾ, ਕਿ ਸਤਿਗੁਰੂ ਦਾ ਪ੍ਰਸਾਦ, ਸਤਿਗੁਰੂ ਦੀ ਕਿਰਪਾ ਹੀ ਉਸ ਇੱਕ ਓਅੰਕਾਰ ਪਰਮੇਸ਼ਵਰ ਪ੍ਰਭੂ ਵਾਹਿਗੁਰੂ ਨਾਲ ਮਿਲਾਉਂਦੀ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਮੰਗਲ ਆਇਆ ਹੈ, ਇਹ ਹਜ਼ੂਰ ਨੇ 524 ਵਾਰ ਦਰਜ ਕੀਤਾ ਹੈ। 524 ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਸ਼ਬਦ ਦੀ ਆਰੰਭਤਾ ਹੈ ਕਿਉਂਕਿ ਇਸ ਪਵਿੱਤਰ ਬਚਨ ਦੇ 32 ਪਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਰੰਭਕ ਜੋ ਪਦ ਹੈ, ਜੋ ਆਰੰਭਕ ਤੁਕ ਹੈ, ਇਸ ਵਿੱਚ ਬਚਨ ਕੀਤਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋਈ ਐਸਾ ਹੋਵੇ ਕਿ ਜਿਹੜਾ ਮੇਰੇ ਪਿਆਰੇ ਪ੍ਰੀਤਮ, ਪਿਆਰੇ ਪ੍ਰਭੂ ਨੂੰ, ਪਿਆਰੇ ਸਤਿਗੁਰੂ ਨੂੰ ਮੇਰੇ ਨਾਲ ਮਿਲਾ ਦੇਵੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਅਤੇ ਜੇਕਰ ਉਹ ਮੈਨੂੰ ਮਿਲਾ ਦੇਵੇ ਅਤੇ ਮੈਂ ਇਹਦੇ ਇਵਜ਼ਾਨੇ ਵਜੋਂ ਉਹਨੂੰ ਭੇਟਾ ਕੀ ਦਿਆਂ, ਉਹਦੀ ਸੇਵਾ ਕੀ ਕਰਾਂ। ਮਹਾਰਾਜ ਕਹਿੰਦੇ ਨੇ ਖਾਓ ਤਿਸ ਪਹਿ ਆਪ ਵੇਚਾਈ, ਮੈਂ ਆਪਣਾ ਆਪ ਉਹਨੂੰ ਸਮਰਪਿਤ ਕਰਦਿਆਂ, ਆਪਣਾ ਆਪ ਉਹਦੇ ਅੱਗੇ ਬਹਿ ਕਰਦਿਆਂ, ਆਪਣਾ ਆਪਾ ਮੈਂ ਉਹਨੂੰ ਵੇਚਦਿਆਂ, ਕੋਈ ਐਸਾ ਹੋਵੇ ਕਿ ਜਿਹੜਾ ਮੈਨੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਵੇ। ਹਜ਼ੂਰ ਦਾ ਬਚਨ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ।
ਦਰਸਨਾ ਹਰ ਦੇਖਣ ਕਹਿ ਤਾਈ,
ਉਸ ਹਰੀ ਪ੍ਰਭੂ ਦੇ ਦਰਸ਼ਨਾਂ ਨੂੰ, ਉਹਦੀ ਦੀਦਾਰ ਕਰਨ ਦੀ ਤਾਂਗ ਵਿੱਚ, ਉਸ ਪਿਆਰੇ ਪਰਮਾਤਮਾ ਦੀ ਝਲਕ ਪਾਉਣ ਦੇ ਲਈ,
ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ।
ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਆਪਣੀ ਕਿਰਪਾ ਕਰੇ, ਆਪਣੀ ਬਖਸ਼ਿਸ਼ ਕਰੇ ਅਤੇ ਮੈਨੂੰ ਖਰੀ ਪਰਮਾਤਮਾ ਦੇ ਨਾਲ ਮਿਲਾ ਦੇਵੇ, ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ, ਕਿ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਮੈਂ ਧਿਆਉਂਦਾ ਰੱਖਾਂ, ਜੇ ਪ੍ਰਭੂ ਜੀ ਕਿਰਪਾਲਤਾ ਕਰਕੇ ਸਤਿਗੁਰੂ ਦਾ ਮਿਲਾਪ ਕਰਾ ਦੇਣਾ।
ਜੇ ਸੁਖ ਦੇਹੇ ਤਾਂ ਤੁਝ ਹੈ ਆਰਾਧੀ, ਦੁੱਖ ਭੀ ਤੁਜੈ ਤਿਆਈ।
ਜੇ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਮੈਨੂੰ ਸੁੱਖ ਦੇਵੋ ਤੇ ਮੈਂ ਸੁੱਖ ਦੀ ਦਾਤ ਪ੍ਰਾਪਤ ਕਰਕੇ ਵੀ ਤੁਹਾਡੀ ਆਰਾਧਨਾ ਕਰਾਂ, ਤੇ ਜੇ ਮੰਨ ਲਓ ਬਾਹਰ ਦੇ ਹਾਲਾਤ ਮੇਰੇ ਲਈ ਦੁੱਖ ਬਣ ਕੇ ਆ ਜਾਣ ਤੇ ਮੈਂ ਦੁੱਖ ਵਿੱਚ ਵੀ ਤੈਨੂੰ ਹੀ ਧਿਆਉਂਦਾ ਰੱਖਾਂ, ਮੈਂ ਤੇਰੀ ਆਰਾਧਨਾ ਕਰਦਾ ਰੱਖਾਂ। ਇਹ ਸ਼ਬਦ ਦੀਆਂ ਆਰੰਭਕ ਅਸੀਂ ਕੁਛ ਪਦੇ ਲੈ ਕੇ ਵਿਚਾਰ ਪ੍ਰਾਰੰਭ ਕੀਤੀ ਹੈ, ਕਿਉਂਕਿ ਦਾਸ ਦਾ ਇੱਕ ਸੁਭਾਅ ਹੈ ਸਤਿਗੁਰੂ ਮਿਹਰ ਕਰੇ ਕਿ ਜਿਸ ਪਵਿੱਤਰ ਬਚਨ ਨੂੰ ਗੁਰੂ ਨੇ ਸਾਨੂੰ ਹੁਕਮ ਰੂਪ ਵਿੱਚ ਦਿੱਤਾ ਹੈ ਅਸੀਂ ਉਸ ਦੀ ਵਿਚਾਰ ਕਰਦਿਆਂ ਯਤਨ ਕਰੀਏ ਕਿ ਉਸ ਦੇ ਦਾਇਰੇ ਵਿੱਚ ਰਹਿ ਕੇ ਹੀ ਵਿਆਖਿਆ ਕੀਤੀ ਜਾਏ। ਦੇਖੋ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕਿਹਾ ਕਿ ਕੋਈ ਮੈਨੂੰ ਪਿਆਰੇ ਪਰਮਾਤਮਾ ਨਾਲ ਮਿਲਾ ਦੇਵੇ। ਉਂਝ ਜਦੋਂ ਅਸੀਂ ਇਸ ਅਸ਼ਟਪਦੀ ਨੂੰ ਅੱਗੇ ਹੋਰ ਵਿਚਾਰਾਂਗੇ ਤੇ ਇਹਦੇ ਵਿੱਚ ਵਾਰ ਵਾਰ ਸਤਿਗੁਰੂ ਤੋਂ, ਗੁਰੂ ਤੋਂ, ਆਪਣੇ ਮੁਰਸ਼ਦ ਤੋਂ, ਆਪਣੇ ਰਾਬਰ ਤੋਂ ਕੁਰਬਾਨ ਹੋਇਆ ਗਿਆ ਹੈ। ਦੇਖੋ ਇਨਸਾਨ ਦੇ ਮਨ ਅੰਦਰ ਅਨੇਕਾਂ ਤਰ੍ਹਾਂ ਦੀਆਂ ਅਭਿਲਾਸ਼ਾਵਾਂ ਨੇ, ਅਨੇਕਾਂ ਤਰ੍ਹਾਂ ਦੀ ਤਾਂਘ ਹੈ। ਭਾਵਾਂ ਕਿ ਅਸੀਂ ਗੁਰੂ ਦਰ ਤੇ ਆ ਕੇ ਆਪਣੇ ਵੱਲੋਂ ਅਰਦਾਸ ਬੇਨਤੀ ਕਰਕੇ ਬਹੁਤ ਕੁਛ ਮੰਗਣੇ ਹੈ, ਉਹਦੇ ਵਿੱਚ ਜ਼ਿਆਦਾਤਰ ਮੰਗਾਂ ਸਾਡੀਆਂ ਸੰਸਾਰ ਦੇ ਨਾਲ ਜੁੜੀਆਂ ਹੁੰਦੀਆਂ ਨੇ। ਅਤੇ ਸੱਚ ਇਹ ਵੇ ਕਿ ਚਿਹਰੇ ਬਦਲਦੇ ਜਾਂਦੇ ਨੇ ਘਰਾਂ ਵਿੱਚ, ਪਰ ਮੰਗ ਉੱਥੇ ਦੀ ਉੱਥੇ ਹੀ ਦੁਨਿਆਵੀ ਖਲੋਤੀ ਰਹਿੰਦਾ ਹੈ, ਖਲੋਤੀ ਰਹਿੰਦੀ ਹੈ। ਪਹਿਲਾਂ ਇਨਸਾਨ ਆਪਣੇ ਲਈ ਮੰਗਣ ਦਾ ਯਤਨ ਕਰਦਾ ਹੈ, ਉਸ ਤੋਂ ਬਾਅਦ ਆਪਣੇ ਬੱਚਿਆਂ ਲਈ ਮੰਗਣ ਦਾ ਯਤਨ ਕਰਦਾ ਹੈ, ਉਮਰ ਢਲਦੀ ਜਾਂਦੀ ਏ ਫਿਰ ਆਪਣੇ ਬੱਚਿਆਂ ਤੋਂ ਅੱਗੇ ਜਿਹੜੇ ਬੱਚੇ ਨੇ ਉਹਨਾਂ ਲਈ ਮੰਗਣ ਦਾ ਯਤਨ ਕਰਦਾ ਹੈ। ਸਿਰਫ ਪੁੱਤਾਂ ਦੀ ਥਾਂ ਪੋਤੇ ਆ ਗਏ, ਪੋਤਿਆਂ ਦੀ ਥਾਂ 'ਤੇ ਪੜਪੋਤੇ ਆ ਗਏ, ਪੀੜ੍ਹੀ ਅੱਗੇ ਵੱਧਦੀ ਗਈ, ਪਰ ਅੰਦਰ ਬੰਦੇ ਦੀ ਜਿਹੜੀ ਮੰਗ ਹੈ ਨਾ ਉਹ ਉੱਥੇ ਖਲੋਤੀ ਹੈ ਜਿਹੜੀ ਕਈ ਸਾਲ ਪਹਿਲਾਂ ਸੀ। ਪਰ ਉਹ ਖੁਸ਼ਕਿਸਮਤ ਨੇ, ਭਾਗਾਂ ਵਾਲੇ ਨੇ ਕਿ ਜਿਨ੍ਹਾਂ ਦੇ ਅੰਦਰ ਜੀਵਨ ਵਿੱਚ ਇਹ ਅਹਿਸਾਸ ਹੋ ਗਿਆ, ਜਿਵੇਂ ਕੱਲ੍ਹ ਵੀ ਇਹ ਬਚਨ ਸੀ ਕਿ ਮੈਂ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਹੈ, ਮੈਂ ਉਹਦੇ ਦਰਸ਼ਨ ਕਰਨੇ ਨੇ, ਅਤੇ ਦਰਸ਼ਨਾਂ ਦੀ ਤਾਂਘ ਲੈ ਕੇ ਕੋਈ ਟਾਵਾਂ ਟਾਵਾਂ ਆ ਕੇ ਅਰਦਾਸ ਕਰਦਾ, ਅਤੇ ਜਦੋਂ ਦਰਸ਼ਨਾਂ ਵਿੱਚ ਬੇਬਲ ਹੋ ਕੇ ਕੋਈ ਬਿਰਗੀ ਬਣ ਕੇ ਪੁਕਾਰ ਕਰਦਾ ਅਤੇ ਉਹ ਆਪਣੀ ਕੋਈ ਕੰਡੀਸ਼ਨ ਨਹੀਂ ਰੱਖਦਾ, ਉਹਦੀ ਸ਼ਰਤ ਨਹੀਂ ਹੁੰਦੀ ਮੈਨੂੰ ਆਹ ਕੁਝ ਮਿਲੇ ਤਾਂ ਮੈਂ ਤੈਨੂੰ ਗਾਵਾਂਗਾ, ਮੈਨੂੰ ਆਹ ਸੁੱਖ ਮਿਲੇ ਤਾਂ ਮੈਂ ਤੇਰੀ ਬੰਦਗੀ ਕਰਾਂਗਾ, ਉਹ ਕੋਈ ਸ਼ਰਤ ਲਾਉਂਦਾ ਹੀ ਨਹੀਂ। ਉਹ ਸਿਰਫ ਇੱਕੋ ਸ਼ਰਤ ਲਾਉਂਦਾ, ਮਾਲਕ ਕਿ ਤੂੰ ਜੋ ਕੁਛ ਮੈਨੂੰ ਦੇਵੇਂਗਾ ਮੈਂ ਹਰ ਹਾਲਤ ਵਿੱਚ ਤੇਰੀ ਕਿਰਪਾ ਨਾਲ ਉਹਨੂੰ ਪ੍ਰਵਾਨ ਕਰਾਂਗਾ, ਬਸ ਇੱਕ ਕਿਰਪਾ ਮੇਰੇ 'ਤੇ ਕਰ ਲਈ, ਮੈਨੂੰ ਗਰੀਬ ਨੂੰ ਢੱਠੇ ਹੋਏ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੀ। ਇਹ ਅਸੀਂ ਦੇਖਾਂਗੇ ਅੱਗੇ ਪੜ੍ਹਦੇ ਹਾਂ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਕਿ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਬਚਨਾਂ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਦਾ ਇੱਕ ਪਦਾ, ਕਹਿੰਦੇ ਨੇ ਮਾਲਕ ਕੋਲ ਅਨੇਕਾਂ ਮੰਗਾਂ ਲੈ ਕੇ ਜਗਿਆਸੂ ਆਉਂਦੇ ਨੇ, ਹਰ ਬੰਦੇ ਦੇ ਅੰਦਰ ਦੀ ਅਵਸਥਾ ਮੁਤਾਬਕ ਉਹ ਅਰਦਾਸ ਕਰਦਾ। ਮਹਾਰਾਜ ਕਹਿੰਦੇ ਨੇ ਕੋਈ ਆਉਂਦਾ ਤੇ ਆ ਕੇ ਇਹ ਬੇਨਤੀ ਕਰਦਾ ਸਤਿਗੁਰੂ ਕਿ ਮੈਨੂੰ ਧਰਮ, ਅਰਥ, ਕਾਮ ਔਰ ਮੋਕਸ਼ ਚਾਰ ਪਦਾਰਥਾਂ ਦੀ ਦਾਤ ਝੋਲੀ ਵਿੱਚ ਪਾ ਦਿਓ। ਤੇ ਮਹਾਰਾਜ ਕਹਿੰਦੇ ਨੇ ਜੇ ਚਾਰ ਪਦਾਰਥ ਮੰਗਣ ਆਏ ਤੇ ਇੱਕ ਕੰਮ ਕਰ, ਜਿਹੜੇ ਬੰਦਗੀ ਕਰਨ ਵਾਲੇ ਨੇ ਗੁਰੂ ਕੀਆਂ ਸੰਗਤਾਂ ਸਾਧੂ ਜਨ, ਤੂੰ ਉਹਨਾਂ ਦੀ ਸੇਵਾ ਕਰ, ਤੈਨੂੰ ਚਾਰ ਪਦਾਰਥ ਮਿਲ ਜਾਣਗੇ। ਦੂਸਰਾ ਅਰਦਾਸ ਕਰਦਾ ਮਾਲਕ ਕਿ ਮੈਨੂੰ ਦੁੱਖ ਖਹਿੜਾ ਨਹੀਂ ਛੱਡਦੇ ਪਏ। ਮਹਾਰਾਜ ਕਹਿੰਦੇ ਨੇ ਜੇ ਦੁੱਖਾਂ ਤੋਂ ਬਚਣਾ ਹੀ ਤੇ ਸੰਗਤ ਵਿੱਚ ਪਰਮਾਤਮਾ ਦਾ ਸਿਮਰਨ ਕਰ, ਕੀਰਤਨ ਕਰ, ਗੁਣ ਗਾ, ਤੇਰੇ ਦੁੱਖ ਕੱਟੇ ਜਾਣਗੇ। ਪਰ ਯਾਦ ਰੱਖਿਓ ਚਾਰ ਪਦਾਰਥਾਂ ਵਿੱਚ ਦਰਸ਼ਨ ਦੀ ਅਭਿਲਾਸ਼ਾ ਨਹੀਂ, ਦੁੱਖ ਮਿਟਾਉਣ ਵਿੱਚ ਆਪਣੇ ਤਨ ਦੀ ਅਰੋਗਤਾ ਮੰਗੀਏ ਪਰ ਦਰਸ਼ਨ ਦੀ ਤਾਂਘ ਨਹੀਂ। ਤੀਸਰਾ ਆਉਂਦਾ ਤੇ ਆ ਕੇ ਕਹਿੰਦਾ ਮਾਲਕ ਕਿ ਦੁਨੀਆਂ ਵਿੱਚ ਸ਼ੋਭਾ ਚਾਹੀਦੀ ਹੈ, ਮੈਨੂੰ ਵੀ ਕੋਈ ਜਾਣੇ ਵਡਿਆਈ ਚਾਹੀਦੀ ਹੈ। ਤੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ, ਸੱਚੀ ਵਡਿਆਈ ਮਿਲ ਜਾਏਗੀ, ਤੂੰ ਸੰਗਤ ਵਿੱਚ ਜਾ ਕੇ ਆਪਣੀ ਹਉਮੈ ਨੂੰ, ਪਰ ਹਰ ਹਉਮੈ ਨੂੰ ਤਿਆਗ ਦੇ। ਉਸ ਤੋਂ ਅੱਗੇ ਚੌਥਾ ਹੁੰਦਾ, ਉਹ ਧਰਮ ਅਰਥ ਕਾਮ ਮੋਕਸ਼ ਨਹੀਂ, ਉਹ ਦੁੱਖ ਤੋਂ ਛੁਟਕਾਰਾ ਨਹੀਂ, ਉਹ ਕੇਵਲ ਸ਼ੋਭਾ ਨਹੀਂ। ਉਹ ਕਹਿੰਦਾ ਮੇਰੇ ਸਵਾਮੀ ਇੱਕ ਕਿਰਪਾ ਕਰੋ, ਮੈਨੂੰ ਜਨਮ ਅਤੇ ਮਰਨ ਤੋਂ ਰਹਿਤ ਕਰ ਦਿਓ। ਅਤੇ ਮਹਾਰਾਜ ਕਹਿੰਦੇ ਨੇ ਚਲੋ ਸੰਗਤ ਦੀ ਸ਼ਰਨ ਵਿੱਚ ਜਾ, ਜਨਮ ਮਰਨ ਤੋਂ ਰਹਿਤ ਹੋ ਜਾਏਗਾ। ਧਿਆਨ ਦਿਆ ਜੇ ਪਦਾ ਤੁਸੀਂ ਸਾਰੇ ਸਮਝ ਗਏ ਹੋ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦਾ ਸਦ ਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਖੌਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ। ਇਹ ਚਾਰ ਤਰ੍ਹਾਂ ਦੀ ਆਪੋ ਆਪਣੇ ਅੰਦਰ ਦੀ ਅਵਸਥਾ ਮੁਤਾਬਕ ਅਰਦਾਸ ਹੈ। ਅਤੇ ਮਹਾਰਾਜ ਜੀ ਨੇ ਸ਼ਬਦ ਜੇ ਕੋ ਮੰਗ ਵਰਤਿਆ ਹੈ ਕਿ ਚਾਰ ਪਦਾਰਥ ਜੇ ਕੋ ਮੰਗ ਹੈ, ਜੇ ਕੋ ਆਪਣਾ ਦੁੱਖ ਮਿਟਾਵੈ, ਜੇ ਕੋ ਆਪਣੀ ਸ਼ੋਭਾ ਲੋਰੈ, ਜੇ ਕੋ ਜਨਮ ਮਰਨ ਤੇ ਡਰੈ। ਸ਼ਬਦ ਇਹ ਹੀ ਵਰਤੇ, ਜੇ ਕੋਈ ਕੋਈ ਹੋਵੇ। ਪਰ ਪੰਜਵਾਂ ਜਿਹੜਾ ਹੈ ਉਹ ਇੱਕ ਭਾਵਨਾ ਨਾਲ ਆਇਆ, ਉੱਥੇ ਜੇ ਕੋ ਨਹੀਂ ਵਰਤਿਆ। ਮਹਾਰਾਜ ਜੀ ਨੇ ਕਿਹਾ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਜਿਸ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ, ਜਿਹਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਉਪਜ ਪਈ, ਮਹਾਰਾਜ ਉਹ ਕੀ ਕਰੇ? ਕਹਿੰਦੇ ਨੇ ਉਹਨੇ ਕਰਨਾ ਤਾਂ ਜੋ ਮਾਲਕ ਸਤਿਗੁਰੂ ਸ਼ਬਦ ਦੀ ਦਾਤ ਹੈ, ਪਰ ਸਭ ਤੋਂ ਪਹਿਲਾਂ ਮੈਂ ਉਹਦੇ ਤੋਂ ਬਲਿਹਾਰ ਜਾਵਾਂ, ਵਾਰਨੇ ਜਾਵਾਂ, ਚੌਂ ਖਨੀਏ ਜਾਵਾਂ ਕਿ ਘੱਟੋ ਘੱਟ ਕੋਈ ਐਸਾ ਤਾਂ ਆਇਆ ਜਿਹਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਇੱਕ ਦਰਸ਼ਨ ਪਿਆਸ ਹੈ। ਮਹਾਰਾਜ ਜੀ ਨੇ ਕਿਹਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ ਮੈਂ ਉਹਦੇ ਤੋਂ ਕੁਰਬਾਨ ਜਾਨਾ। ਇਹ ਅਸਲ 'ਚ ਜਦੋਂ ਉਸ ਪਿਆਰੇ ਨਾਲ ਮੁਹੱਬਤ ਪਿਆਰ ਬਣਦਾ, ਫਿਰ ਦਿਨ ਰਾਤ ਉਹਦੀ ਯਾਦ, ਉਹਦਾ ਚਿੰਤਨ, ਉਹਦਾ ਸਿਮਰਨ ਅੰਦਰ ਚੱਲਦਾ ਰਹਿੰਦਾ ਹੈ। ਅਤੇ ਜਿਉਂ ਜਿਉਂ ਉਹਦੀ ਯਾਦ ਪ੍ਰਬਲ ਹੁੰਦੀ ਏ, ਤਿਉਂ ਤਿਉਂ ਅੰਦਰੋਂ ਬੈਰਾਗ ਉਪਜਦਾ, ਅਤੇ ਜਿਉਂ ਜਿਉਂ ਬੈਰਾਗ ਪੈਦਾ ਹੁੰਦਾ ਤਿਉਂ ਤਿਉਂ ਮਹਿਬੂਬ ਦੇ ਦੀਦਾਰ ਕਰਨ ਦੀ ਇੱਕ ਅੰਦਰੋਂ ਤੀਬਰ ਤਾਂਘ ਪੈਦਾ ਹੁੰਦੀ ਹੈ ਕਿ ਉਹਦੇ ਦਰਸ਼ਨਾਂ ਦੀ ਦਾਤ ਮਿਲ ਜਾਏ। ਦੇਖੋ ਜਿਵੇਂ ਬਾਣੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਪ੍ਰਭੂ ਦਰਸ਼ਨਾਂ ਦੀ ਤਾਂਘ ਰੱਖ ਕੇ ਹਜ਼ੂਰ ਨੇ ਫੁਰਮਾਇਆ, ਤਿਲੰਗ ਰਾਗ ਦਾ ਬਚਨ ਹੈ, ਅਕਾਲ ਪੁਰਖ ਵਾਹਿਗੁਰੂ ਜੀ ਕਿ ਤੇਰਾ ਭੈ, ਤੇਰਾ ਅਦਬ, ਤੇਰਾ ਡਰ ਮੇਰੇ ਵਾਸਤੇ ਭੰਗ ਹੈ, ਅਤੇ ਮੈਂ ਆਪਣੇ ਚਿੱਤ ਨੂੰ ਥੈਲੀ ਬਣਾਇਆ ਕਿ ਜਿਸ ਵਿੱਚ ਮੈਂ ਇਸ ਭੰਗ ਨੂੰ ਪਾਇਆ ਹੋਇਆ ਹੈ। ਭਾਉ ਤੇਰਾ ਭਾਂਗ, ਤੇਰਾ ਅਦਬ, ਤੇਰਾ ਡਰ ਅਤੇ ਨਿਰਬਲ ਭਾਉ ਕਹਿ ਲਵਾਂ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਮਾਲਕ ਮੈਂ ਤੇਰੇ ਦਰ ਦਾ ਦੀਵਾਨਾ ਹਾਂ। ਹੇ ਪ੍ਰਭੂ ਕਿ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾਂ ਆਪਣੇ ਹੱਥ ਵਿੱਚ ਖੱਪਰ ਪਕੜੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕਰ ਕਾਸਾਂ ਹੱਥ ਵਿੱਚ ਪਾਤਰ ਖੱਪਰ ਪਕੜਿਆ, ਕਰ ਕਾਸਾਂ ਦਰਸ਼ਨ ਕੀ ਭੁੱਖ, ਤੇਰੇ ਦਰਸ਼ਨਾਂ ਦੀ ਭੁੱਖ ਹੈ ਮੈਨੂੰ, ਮੇਰੇ ਇਸ ਖੱਪਰ ਦੇ ਅੰਦਰ ਤੇਰੇ ਦਰਸ਼ਨਾਂ ਦੀ ਦਾਤ ਕੋਈ ਪਾ ਦੇ, ਕਰ ਕਾਸਾਂ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਾ ਅਰਥ ਹੈ ਆਵਾਜ਼ ਦੇਣੀ, ਸੱਦ ਦੇਣੀ, ਉੱਚਾ ਖੋਕਾ ਦੇਣਾ। ਮਹਾਰਾਜ ਕਹਿੰਦੇ ਨੇ ਉੱਚੇ ਖੋਕੇ ਦੇ ਰਿਹਾ ਕਿ ਹੇ ਪਰਿਪੂਰਨ ਪਰਮਾਤਮਾ, ਮੇਰੇ ਇਸ ਅੰਦਰ ਦੇ ਖੱਪਰ ਵਿੱਚ ਤੇਰੇ ਦਰਸ਼ਨਾਂ ਦੀ ਕੋਈ ਖੈਰ ਪਾ ਦੇ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਮੈਨੂੰ ਮੰਗਤੇ ਨੂੰ ਇਹ ਖੈਰ ਮਿਲ ਜਾਵੇ ਤੇਰੇ ਦਰਸ਼ਨਾਂ ਦੀ, ਤੇਰੇ ਦੀਦਾਰ ਦੀ। ਸਤਿਗੁਰੂ ਨੇ ਬਾਣੀ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਪਿਆਸ ਨੂੰ ਅੰਮ੍ਰਿਤ ਬਚਨਾਂ ਵਿੱਚ ਅਨੇਕਾਂ ਥਾਵਾਂ 'ਤੇ ਦਰਜ ਕੀਤਾ। ਅਸੀਂ ਹਜ਼ੂਰ ਦਾ ਇੱਕ ਸ਼ਲੋਕ ਔਰ ਸੱਚੀ ਸਰਕਾਰ ਦੇ ਸ਼ੰਤ ਦਾ ਇੱਕ ਪਦਾ ਬਚਨ ਪੜ੍ਹਦੇ ਹਾਂ। ਦਰਸ਼ਨ ਪਿਆਸੀ ਦਿਨ ਸਰਾਤ, ਪਿਆਸ ਹੈ ਦਿਨ ਰਾਤ ਕੋਈ ਆਣ ਮਿਲਾਵੇ, ਦਰਸ਼ਨ ਪਿਆਸੀ ਦਿਨ ਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਹੁਣ ਦੇਖੋ ਉਸ ਵਿੱਚ ਅਰਦਾਸ ਕਿੰਨੀ ਬੈਰਾਗਮਈ ਹੈ, ਕਿੰਨੇ ਬਿਰਹਾ ਵਿੱਚ ਭਿੱਜਾ ਹੋਇਆ ਹਿਰਦਾ ਅਰਦਾਸ ਮਾਲਕ ਦੇ ਚਰਨਾਂ 'ਚ ਕਰਕੇ ਕਹਿੰਦੇ ਨੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀ ਆ। ਹੇ ਮੇਰੇ ਪਿਆਰੇ ਸੱਜਣ, ਮੇਰੇ ਯਾਰ, ਮੈਂ ਇੱਕ ਬੇਨਤੀ ਕਰਨਾ ਆ ਕਿ ਸੁਣ ਯਾਰ ਖਮਾਰੇ ਸੱਜਣ, ਇੱਕ ਕਰੂੰ ਬੇਨੰਤੀ ਆ। ਤਿਸ ਮੋਹਨ ਲਾਲ ਪਿਆਰੇ ਹੋ ਫਿਰੋਂ ਖੋ ਜੰਤੀਆ ਕੋਈ ਆਣ ਮਿਲਾਵੇ। ਹੋ ਫਿਰੋਂ ਖੋ ਜੰਤੀਆ, ਉਹਦੀ ਭਾਲ ਵਿੱਚ, ਉਹਦੀ ਢੂੰਡ ਵਿੱਚ, ਉਹਦੀ ਖੋਜ ਵਿੱਚ ਖਾਂ। ਹੋ ਫਿਰੋਂ ਖੋ ਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ। ਮੈਨੂੰ ਪਿਆਰੇ ਮਹਿਬੂਬ ਦੀ ਕੋਈ ਦਸ ਪਾਏ, ਉਹਦਾ ਕੋਈ ਨਾਂ ਪਤਾ ਸਰਨਾਵਾਂ ਦੱਸੇ, ਅਤੇ ਮੈਂ ਆਪਣਾ ਸਿਰ ਵੱਢ ਕੇ ਉਹਦੇ ਚਰਨਾਂ 'ਚ ਰੱਖ ਦਿਆਂ, ਜਿਹੜਾ ਮੇਰੇ ਪਿਆਰੇ ਦੇ ਘਰ ਦੀ ਮੈਨੂੰ ਖੋਜ ਢੂੰਡ ਬਾਰੇ ਜਾਣਕਾਰੀ ਦੇ ਦੇਵੇ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਥੋੜ੍ਹਾ ਜਿਹਾ ਸਮਾਂ ਨਿਮਖ ਮਾਤਰ ਹੀ ਕਿਤੇ ਝਲਕ ਦੇ ਜਾ। ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ। ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ। ਦੇਖੋ ਇਹਦੇ ਵਿੱਚ ਸਿਰ ਉਤਾਰ ਕੇ ਰੱਖਣ ਦੀ ਗੱਲ, ਇਹਦੇ ਵਿੱਚ ਮੱਛੀ ਦੇ ਪਾਣੀ ਨਾਲ ਨੇਹ ਦੀ ਗੱਲ ਅਤੇ ਚਾਤ੍ਰਿਕ ਦੀ ਗੱਲ ਹਜ਼ੂਰ ਨੇ ਕੀਤੀ। ਪਰ ਸਾਰੇ ਸਭ ਕਾਸੇ ਦਾ ਮਤਲਬ ਇਹ ਹੋਏ ਕਿ ਉਸ ਪਿਆਰੇ ਪਰਮਾਤਮਾ ਦੇ ਦੀਦਾਰ ਹੋ ਜਾਣ, ਉਹਦੇ ਦਰਸ਼ਨ ਹੋ ਜਾਣ। ਸਤਿਗੁਰੂ ਕੇ ਪਿਆਰਿਓ, ਹਜ਼ੂਰ ਨੇ ਬਾਣੀ ਵਿੱਚ ਇੱਥੋਂ ਤੱਕ ਸ਼ਬਦ ਵਰਤੇ ਨੇ, ਕਹਿੰਦੇ ਨੇ ਜਦੋਂ ਕੋਈ ਦਰਸ਼ਨਾਂ ਦੀ ਪਿਆਸ ਲੈ ਕੇ ਤੁਰਦਾ, ਦੁਨੀਆ ਦੀ ਨਜ਼ਰ ਵਿੱਚ ਉਹ ਝੱਲਾ ਕਮਲਾ ਸ਼ੈਦਾਈ ਆਪਾਂ ਖੋਇਆ ਹੋਇਆ ਇੱਕ ਇਨਸਾਨ ਬਣ ਜਾਂਦਾ ਹੈ। ਜਿਵੇਂ ਗੁਰਦੇਵ ਦੇ ਬਚਨ ਨੇ ਕਿ ਦੇਖਣ ਕੋ ਮੁਸ਼ਤਾਕ ਦੱਖਣੇ, ਤੇਰੇ ਦਰਸ਼ਨਾਂ ਲਈ ਮੈਂ ਉਤਾਵਲਾ ਵਾਂ। ਦੇਖਣ ਕੋ ਮੁਸ਼ਤਾਕ ਮੁੱਖ ਕਜੇਗਾ ਤੋ ਧਣੀ, ਇਹ ਸੋਹਣੇ ਮੇਰੇ ਪਰਮਾਤਮਾ ਮਾਲਕ ਜੀ ਮੈਨੂੰ ਦੱਸੋ, ਆਪ ਜੀ ਦੇ ਪਵਿੱਤਰ ਮੁੱਖ ਨੂੰ ਦੇਖਣਾ, ਮੈਂ ਉਤਾਵਲਾ ਵਾਂ ਤੇਰੇ ਦਰਸ਼ਨਾਂ ਲਈ। ਦੇਖਣ ਕੋ ਮੁਸ਼ਤਾਕ ਮੁੱਖ ਕਜੇਹਾ ਤੋ ਧਣੀ, ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ, ਮੇਰੇ ਮਨ ਨੂੰ ਤਾਂ ਧੀਰਜ ਤਾਂ ਮਿਲੇਗਾ ਜੇ ਤੇਰੇ ਦੀਦਾਰ ਹੁੰਦੇ ਨੇ ਤਾਂ। ਸਤਿਗੁਰੂ ਦਾ ਇੱਕ ਹੋਰ ਬਚਨ ਡੱਖਣੇ ਵਿੱਚੋਂ ਹੀ, ਵੇਖੋ ਜਦੋਂ ਕੋਈ ਇਹਨਾਂ ਬਚਨਾਂ ਨੂੰ ਭਾਵਨਾ ਵਾਲਾ ਪੜ੍ਹੇਗਾ ਜਾਂ ਕਿਸੇ ਅੰਦਰ ਪੜ੍ਹ ਕੇ ਭਾਵਨਾ ਪੈਦਾ ਹੋ ਜਾਏ, ਇਹ ਦਿਮਾਗੀ ਕਸਰਤ ਨਹੀਂ, ਇਹ ਅੰਮ੍ਰਿਤ ਬੋਲ ਜਿਹੜੇ ਅੱਜ ਨੇ ਇਹ ਕੇਵਲ ਕਵੀ ਦੀਆਂ ਇੱਕ ਖਿਆਲੀ ਉਡਾਰੀਆਂ ਨਹੀਂ। ਅੱਜ ਦੀ ਜੋ ਇਹ ਪਵਿੱਤਰ ਅਸ਼ਟਪਦੀਆਂ ਨੇ ਧੰਨ ਗੁਰੂ ਰਾਮਦਾਸ ਜੀ ਦੀਆਂ, ਇਹ ਕੇਵਲ ਬਾਹਰ ਮੁਖੀ ਜੋੜੇ ਹੋਏ ਅੱਖਰਾਂ ਦੀ ਸ਼ਬਦਾਵਲੀ ਨਹੀਂ। ਸੱਚ ਇਹ ਵੇਖ ਕੇ ਇਹ ਬਿਰਹਾ ਵਿੱਚ ਭਿੱਜਿਆ ਹੋਇਆ ਇੱਕ ਹਿਰਦਾ, ਅਤੇ ਜਿਹੜਾ ਪ੍ਰਭੂ ਦਰਸ਼ਨਾਂ ਦੀ ਤਾਂਘ ਲੈ ਕੇ ਆਪਣਾ ਆਪ ਵੇਚਣ ਨੂੰ ਤਿਆਰ ਬੈਠਾ ਕਿ ਮੈਨੂੰ ਪਿਆਰੇ ਪ੍ਰਭੂ ਦੇ ਦੀਦਾਰ ਹੋ ਜਾਣ। ਮਹਾਰਾਜ ਜੀ ਦਾ ਬਚਨ ਹੈ ਡੱਖਣੇ ਵਿੱਚ, ਕਹਿੰਦੇ ਨੇ ਤੂੰ ਚੌ ਸੱਜਣ ਮੈਂਡਿਆ, ਚੌ ਦਾ ਅਰਥ ਹੈ ਬੋਲਣਾ। ਕਹਿੰਦੇ ਨੇ ਮੇਰੇ ਸੱਜਣ ਪਰਮਾਤਮਾ, ਤੁਸੀਂ ਇੱਕ ਵਾਰੀ ਮੇਰੇ ਨਾਲ ਬੋਲੋ ਤਾਂ ਸਹੀ, ਕੋਈ ਸ਼ਬਦ ਮੇਰੇ ਕੰਨਾਂ ਵੀ ਤੁਹਾਡਾ ਪੈ ਜਾਏ, ਮੈਨੂੰ ਆਪਣਾ ਮੁੱਖ ਦਿਖਾਓ। ਤੂੰ ਚੌ ਸੱਜਣ ਮੈਂਡਿਆ, ਦੇਈ ਸਿਸ ਉਤਾਰ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਰੱਖਦਿਆਂ ਇੱਕ ਵਾਰੀ ਤੂੰ ਬੋਲ। ਤੂੰ ਚੌ ਸੱਜਣ ਮੈਂਡਿਆ, ਦੇਈ ਸਿਸ ਉਤਾਰ, ਨੈਣ ਮਖਿੰਜੇ ਤਰਸ ਦੇ ਕਦ ਪਸੀ ਦੀਦਾਰ। ਮੇਰੀਆਂ ਅੱਖਾਂ ਸਹਿਕਦੀਆਂ ਪਈਆਂ ਨੇ ਕਿ ਕਦੋਂ ਤੇਰੇ ਦੀਦਾਰ ਹੋ ਜਾਂ। ਹੁਣ ਦੇਖੋ ਇੱਕ ਦਰਸ਼ਨਾਂ ਦੀ ਪਿਆਸ, ਆਪਣਾ ਆਪ ਕੁਰਬਾਨ ਕਰ ਦੇਣ। ਮਹਾਰਾਜ ਜੀ ਦੇ ਅੰਮ੍ਰਿਤ ਬੋਲਾਂ ਵਿੱਚ ਹੀ ਹੈ ਕਿ ਤੇਰੇ ਦਰਸ਼ਨ। ਸਿੰਘ ਸਾਹਿਬ ਗਿਆਨੀ ਸ਼ਰਮ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਉਹਨਾਂ ਦੀ ਰਚਨਾ ਵਿੱਚੋਂ ਇੱਕ ਡਿਉੜਾ ਪੜ੍ਹਨ ਨੂੰ ਦਾਸ ਨੂੰ ਮਿਲਿਆ। ਇਹ ਵੀ ਇੱਕ ਰਚਨਾ ਹੈ ਕਵਿਤਾ ਦੀ, ਇੱਕ ਛੰਦਾਬੰਦੀ ਕਹਿ ਸਕਦੇ ਹਾਂ ਡਿਉੜਾ, ਕਿ ਕਵਿਤਾ ਇਸ ਢੰਗ ਨਾਲ ਕਹਿਣੀ ਕਿ ਪੰਕਤੀ ਦੀਆਂ ਜਿਹੜੀਆਂ ਅਖੀਰਲੀਆਂ ਦੋ ਸ਼ਬਦ ਹੋਣ ਉਹਨਾਂ ਦੀ ਸਪੈਲਿੰਗ ਇੱਕੋ ਜਿਹੀ ਹੋਣੀ, ਪਰ ਉਚਾਰਨ ਵਿੱਚ ਅਰਥਾਂ ਦਾ ਫਰਕ ਪੈ ਜਾਣਾ। ਪਰ ਚੇਤੇ ਰੱਖਿਓ ਸਿਰਫ ਇੱਕ ਦਰਸ਼ਨਾਂ ਦੀ ਤਾਂਘ ਲੈ ਕੇ। ਉਹ ਕਹਿੰਦੇ ਨੇ ਜਿਹਦੇ ਅੰਦਰ ਦਰਸ਼ਨ ਦੀ ਬੇਬਲਤਾ ਹੈ ਨਾ, ਉਹ ਨਾਮ ਹੀ ਬੋਲੇ ਚੁੱਪ ਰਹੇ। ਪਰ ਸੱਚ ਇਹ ਵੀ ਉਹਦੇ ਚੁੱਪ ਰਹਿਣ ਨਾਲ ਵੀ ਉਹ ਆਪਣੇ ਆਪ ਨੂੰ ਲੁਕਾ ਨਹੀਂ ਸਕਦਾ, ਉਹਦੀ ਜ਼ਬਾਨ ਤਾਂ ਚੁੱਪ ਕਰ ਜਾਏਗੀ, ਪਰ ਉਹਦੀਆਂ ਅੱਖਾਂ ਨੂੰ ਚੁੱਪ ਕੌਣ ਕਰਾਏਗਾ? ਜ਼ਬਾਨ ਚੁੱਪ ਕੀਤੀ ਏ, ਪਰ ਅੱਖਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਨੀਰ ਦੀ ਧਾਰਾ ਵਹਿ ਤੁਰਦੀ ਹੈ। ਨਾ ਬੋਲੇ ਜ਼ਬਾਨ, ਪਰ ਅੱਖਾਂ ਤਾਂ ਬੋਲ ਕੇ ਦੱਸਦੀਆਂ ਨੇ ਕਿ ਇਹਦੇ ਅੰਦਰ ਕੋਈ ਦਰਦ ਹੈ। ਅਤੇ ਉਹਨਾਂ ਨੇ ਨਾ ਇੱਕ ਡਿਓਡਾ, ਖਾਸ ਕਰਕੇ ਦਰਸ਼ਨਾਂ ਦੀ ਅਭਿਲਾਸ਼ਾ ਲਈ, ਇੱਕ ਉਹਨਾਂ ਦੇ ਅੰਦਰ ਦੀ ਉਡਾਰੀ ਹੈ, ਉਹ ਮੈਂ ਆਪ ਨਾਲ ਜ਼ਰੂਰ ਅੱਜ ਸਾਂਝਾ ਕਰਾਂ। ਉਹ ਲਿਖਦੇ ਨੇ, ਨੂਨ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ, ਰੋ ਕੇ ਅਤੇ ਰੋਕੇ। ਦੇਖੋ ਸਪੈਲਿੰਗ ਇੱਕੋ ਹੀ ਹੈ। ਰੋ ਕੇ ਦਾ ਅਰਥ ਹੈ ਅੱਖਾਂ 'ਚੋਂ ਪਾਣੀ ਵਹਿ ਤੁਰਨਾ, ਰੋ ਪੈਣਾ, ਅਤੇ ਰੋਕੇ ਦਾ ਅਰਥ ਹੈ ਕਿ ਰੋਕ ਲੈਣਾ, ਬੰਦ ਕਰ ਦੇਣਾ। ਉਹ ਕਹਿੰਦੇ ਜਿਹਦੇ ਅੰਦਰ ਪਰਮਾਤਮਾ ਨੂੰ, ਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਹੈ, ਉਹਦੀਆਂ ਅੱਖਾਂ ਜ਼ਾਹਿਰ ਕਰ ਦਿੰਦੀਆਂ ਨੇ ਉਹਦੇ ਅੰਦਰ ਨੂੰ ਕਿ ਇਸ ਦੇ ਅੰਦਰ ਕਿੰਨੀ ਕੁ ਵੱਡੀ ਪਿਆਸ ਹੈ। ਨੂਣ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ। ਅਤੇ ਉਹਨਾਂ ਅੱਖਾਂ ਨੂੰ ਕੋਈ ਰੋਕਣ ਦਾ ਯਤਨ ਕਰੇ, ਉਹ ਕਿਵੇਂ ਚੁੱਪ ਕਰਨਗੀਆਂ? ਉਹਨਾਂ ਵਿੱਚੋਂ ਨੀਰ ਵਹੀ ਜਾਣਾ ਹੈ। ਨੂਣ ਨੈਣ ਜ਼ਾਹਿਰ ਕਰ ਦਿੰਦੇ ਹਾਲ ਦਿਲੇ ਦਾ, ਰੋ ਕੇ ਰਹਿਣ ਨਾ ਰੋਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਹੋ ਕੇ ਅਤੇ ਦਿੰਦੀ ਹੋ ਕੇ, ਹੋ ਕੇ ਅਤੇ ਦਿੰਦੀ ਹੋ ਕੇ। ਵੇ ਲੋਕਾਂ ਮੈਂ ਕੁਝ ਨਾ ਖੱਟਿਆ, ਇਸ਼ਕ ਸੱਜਣ ਵਿੱਚ ਹੋ ਕੇ ਦਿੰਦੀ ਹੋ ਕੇ। ਜ਼ਵਾਦ ਜ਼ਿੰਦ ਥੀ ਬਿਰੋਂ ਸੱਜਣ ਦੀ, ਪਾੜ ਦਿੱਤਾ ਮੇਰਾ ਸੀਨਾ ਅਤੇ ਸਕਦੀ ਸੀ ਨਾ, ਪਾੜ ਦਿੱਤਾ ਮੇਰਾ ਸੀਨਾ, ਤੇਰੇ ਬਿਰਹਾ ਦੀ ਪੀੜ ਨੇ ਮੇਰੇ ਅੰਦਰ ਦੇ ਸੀਨੇ ਨੂੰ ਪਾੜ ਦਿੱਤਾ, ਅਤੇ ਮੇਰੇ ਕੋਲ ਕੋਈ ਸੂਈ ਧਾਗਾ ਨਹੀਂ, ਮੈਂ ਪਾਟੇ ਹੋਏ ਸੀਨੇ ਨੂੰ ਸੀ ਕਿਵੇਂ ਸਕਾਂ। ਜ਼ਵਾਤ ਜ਼ਿੰਦ ਦੀ ਬਿਰੋਂ ਸੱਜਣ ਦੀ, ਪਾੜ ਦਿੱਤਾ ਮੇਰਾ ਸੀਨਾ, ਸਕਦੀ ਸੀ ਨਾ, ਝੜਕਾ ਖਾਂਦੀ ਫਿਰਾਂ ਦਰ ਬਦਰ, ਝਿੜਕਾ ਖਾਂਦੀ ਫਿਰਾਂ ਦਰ ਬਦਰ, ਕੋਈ ਜਗਤ ਦਾ ਜੀ ਨਾ ਅਤੇ ਕਹਿੰਦਾ ਜੀ ਨਾ, ਜੀ ਨਾ, ਕੋਈ ਦੁਨੀਆ ਦਾ ਐਸਾ ਜੀਵ ਨਹੀਂ ਕਿ ਜਿਹੜਾ ਮੈਨੂੰ ਅਦਬ ਨਾਲ ਬਣਾਏ। ਤੇਰੇ ਪਿਆਰ ਨੇ ਝੱਲਿਆ ਕਰ ਦਿੱਤਾ, ਤੇਰੇ ਬੈਰਾਗ ਨੇ ਸ਼ੈਦਾਈ ਬਣਾ ਦਿੱਤਾ, ਹੁਣ ਤਾਂ ਲੋਕ ਵੀ ਕਹਿੰਦੇ ਨੇ ਕਮਲਾ ਤੁਰਿਆ ਫਿਰਦਾ, ਕੋਈ ਜਗਤ ਦਾ ਜੀ ਨਾ ਅਤੇ ਕਹਿੰਦਾ ਜੀ ਨਾ। ਇੱਕ ਪਿਆਰੇ ਬਾਜ ਸ਼ਰਮ ਸਿੰਘ, ਭਾਵੇਂ ਮੂਲ ਨਾ ਜੀਣਾ ਅਤੇ ਲੱਗਦਾ ਜੀ ਨਾ, ਇੱਕ ਤੇਰੇ ਤੋਂ ਬਿਨਾਂ ਜੀਣ ਨੂੰ ਚਿੱਤ ਨਹੀਂ ਕਰਦਾ, ਅਤੇ ਸੱਚ ਇਹਵੇ ਜੇ ਤੇਰੀ ਯਾਦ ਨਾ ਆਵੇ ਤਾਂ ਇੱਥੇ ਰਹਿਣ ਨੂੰ ਵੀ ਚਿੱਤ ਨਹੀਂ ਕਰਦਾ। ਦੇਖੋ ਇਹ ਵੀ ਤਾਂ ਇੱਕ ਅਵਸਥਾ ਹੈ ਨਾ ਕਿ ਅੰਦਰ ਵਿਗਲ ਤੁਰਦਾ ਹੈ। ਅਤੇ ਇੱਕ ਬੇਨਤੀ ਕਰਾਂ, ਧਨ ਦੀ ਖਾਤਰ ਬੰਦਾ ਸਾਰੀ ਜ਼ਿੰਦਗੀ ਰੋਂਦਾ ਜੇ, ਪਰ ਭਟਕਣਾ ਨਹੀਂ ਮੁੱਕਦੀ। ਪਰਿਵਾਰ ਦੇ ਧੰਦਿਆਂ ਨੂੰ ਸਾਰੀ ਜ਼ਿੰਦਗੀ ਰੋਂਦਾ, ਪਰ ਕਲਪਨਾ ਉੱਥੇ ਖਲੋਤੀ ਰਹਿੰਦੀ ਹੈ। ਦੁਨੀਆਂ ਦੇ ਪਦਾਰਥਾਂ ਨੂੰ ਸਾਰੀ ਜ਼ਿੰਦਗੀ ਰੋਂਦਾ, ਪਰ ਭਟਕਣਾ ਨਹੀਂ ਮੁੱਕਦੀ। ਅਤੇ ਜਿਸ ਦਿਨ ਵਾਹਿਗੁਰੂ ਦੀ ਯਾਦ ਵਿੱਚ, ਪਿਆਰੇ ਦੀ ਯਾਦ ਵਿੱਚ ਇੱਕ ਬੂੰਦ ਅੱਖਾਂ ਵਿੱਚੋਂ ਨਿਕਲ ਗਈ, ਅਤੇ ਇੱਕ ਅੱਥਰੂ ਵੀ ਕਰੋੜਾਂ ਜਨਮਾਂ ਦੀ ਮੈਲ ਧੋ ਕੇ ਚਲਾ ਜਾਂਦਾ ਉਹਦੇ ਦਰਸ਼ਨਾਂ ਦੀ ਤਾਂਗ ਵਿੱਚ। ਅੱਜ ਮਹਾਰਾਜ ਜੀ ਨੇ ਕਿਹਾ, ਕੋਈ ਐਸਾ ਹੋਵੇ ਜਿਹੜਾ ਮੈਨੂੰ ਪਿਆਰੇ ਨਾਲ ਮਿਲਾ ਦੇਵੇ। ਤਾਂ ਹੀ ਗੁਰਦੇਵ ਜੀ ਨੇ ਬਾਣੀ ਵਿੱਚ ਇਹ ਬਚਨ ਕਿਹਾ, ਰੂੜੋ ਮਨ ਹਰ ਰੰਗੋ ਲੋੜ ਹੈ, ਰੂੜੋ ਮਨ ਹਰ ਰੰਗੋ ਲੋੜ ਹੈ। ਮੇਰਾ ਸੋਹਣਾ ਮਨ, ਮੇਰਾ ਪਿਆਰਾ ਮਨ ਉਸ ਪਿਆਰੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਉਹਦੇ ਦਰਸ਼ਨਾਂ ਲਈ ਉਤਾਵਲਾ ਹੈ। ਪਰ ਕਹਿੰਦੇ ਨੇ, ਕਰਾਂ ਕੀ, ਗੱਲਾਂ ਬਾਤਾਂ ਨਾਲ ਨਹੀਂ ਸਰਨਾ। ਕਹਿਣ ਨੂੰ ਤਾਂ ਸਾਰੇ ਕਹਿੰਦੇ ਹਾਂ, ਗੁਰੂ ਸਾਹਿਬ ਦਰਸ਼ਨ ਦਿਆ ਜੇ, ਮਹਾਰਾਜ ਤੁਹਾਡੀ ਕਿਰਪਾ ਮਿਲ ਜਾਏ। ਮਹਾਰਾਜ ਕਹਿੰਦੇ ਨੇ, ਮਨ ਤਾਂ ਸਾਰੇ ਕਹਿੰਦੇ ਪਏ ਨੇ ਦਰਸ਼ਨ ਮਿਲ ਜਾਏ, ਪਰ ਗੱਲਾਂ ਨਾਲ ਨਹੀਂ ਸਰਨਾ, ਕਿਉਂਕਿ ਜਿੰਨੀ ਦੇਰ ਤੱਕ ਅੰਦਰ ਬਿਰਹਾ ਦਾ ਭੱਠ ਨਹੀਂ ਬਲਦਾ। ਰੂੜੋ ਮਨ ਹਰ ਰੰਗੋ ਲੋੜੈ, ਗਾਲੀ ਖਰ ਨਿਹੋ ਨਾ ਹੋਈ। ਗੱਲਾਂ ਨਾਲ ਥੋੜ੍ਹਾ ਮੁਹੱਬਤਾਂ ਹੁੰਦੀਆਂ। ਹੁਣ ਆਪਾਂ ਵੀ ਭਾਵੇਂ ਸ਼ਬਦ ਦੇ ਅਰਥ ਕਰ ਦਿਆਂਗੇ, ਕੀਰਤਨ ਵਿੱਚ ਇਹ ਪੜ੍ਹਿਆ ਵੀ ਜਾਏਗਾ, ਗੁਰਮੁਖੋ ਸੱਚ ਇਹ ਜੇ ਪੜ੍ਹਿਆ ਜਾ ਸਕਦਾ ਹੈ, ਅਰਥ ਕੀਤੇ ਜਾ ਸਕਦੇ ਨੇ, ਪਰ ਇਸ ਨੂੰ ਸਹੀ ਤਾਂ ਉਹ ਹੀ ਮਾਣੇਗਾ ਕਿ ਜਿਹਦੇ ਅੰਦਰ ਸੱਚਮੁੱਚ ਪਰਮਾਤਮਾ ਨੂੰ ਮਿਲਣ ਦੀ ਤਲਬ ਪੈਦਾ ਹੋ ਗਈ ਹੈ। ਰੂੜੋ ਮਨ ਖਰ ਰੰਗੋ ਲੋੜੈ, ਗਾਲੀ ਖਰ ਨਿਹੋ ਨਾ ਹੋਈ। ਹਉ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ, ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਤੁਰ ਮੱਥ ਹੈ, ਕਹਿੰਦੇ ਨੇ ਇਹ ਮੈਨੂੰ ਖਬਰ ਪੂਰੇ ਸਤਿਗੁਰੂ ਤੋਂ ਮਿਲੀ ਅਤੇ ਮੇਰੇ ਮੱਥੇ ਦੇ ਲਿਖੇ ਹੋਏ ਲੇਖ ਉਗੜ ਪਏ ਜਦੋਂ ਗੁਰੂ ਨੇ ਕਿਰਪਾ ਕਰਕੇ ਮੈਨੂੰ ਪਿਆਰੇ ਪ੍ਰਭੂ ਦੇ ਨਾਲ ਮਿਲਾ ਦਿੱਤਾ। ਫਿਰ ਬੇਨਤੀ ਕਰਾਂ ਕਿ ਬੰਦਾ ਬੈਠ ਜਾ ਸਬਰ ਨਾਲ ਅਤੇ ਦਰਸ਼ਨਾਂ ਦੀ ਤਾਂਘ ਨਾਲ ਭਾਗ ਲੱਗਦਾ ਹੈ। ਇੱਕ ਦਾਸ ਹੈ ਛੋਟੀ ਜੀ ਸਾਖੀ ਕਹਿ ਲਵੋ, ਕਿਉਂਕਿ ਇੱਕ ਸੁਭਾਕ ਹੈ ਕਿ ਜੋ ਬਾਣੀ 'ਚ ਕਿਹਾ ਇਹ ਗੁਰਸਿੱਖਾਂ ਨੇ ਪਹਿਲਾਂ ਵੀ ਕਮਾਇਆ ਅਤੇ ਅੱਜ ਵੀ ਕਮਾਉਂਦੇ ਪਏ ਨੇ ਅਤੇ ਸਤਿਗੁਰੂ ਤਰਸ ਕਰਨ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਕੇ ਸਿੱਖ ਸ਼ਬਦ ਨੂੰ ਕਮਾਉਣ ਵਾਲੇ ਮੌਜੂਦ ਰਹਿਣਗੇ, ਕਾਇਮ ਰਹਿਣਗੇ। ਗੰਗਾ ਦਾ ਕਿਨਾਰਾ ਹੈ ਅਤੇ ਅੰਮ੍ਰਿਤ ਵੇਲਾ, ਤਾਰੇ ਲਿਸ਼ਕਦੇ ਨੇ ਚਮਕਦੇ ਪਏ ਨੇ ਅਤੇ ਇੰਜ ਅਸਮਾਨ ਲੱਗਦਾ ਕਿ ਜਿਵੇਂ ਹੁਣੇ ਹੀ ਕਿਸੇ ਨੇ ਇਸ਼ਨਾਨ ਕਰਾਇਆ ਹੋਵੇ ਅਤੇ ਉਸ ਭਿੰਨੀ ਰੈਨੜੀਏ ਦੇ ਅੰਦਰ ਇੱਕ ਸਰੀਰ ਗੰਗਾ ਦੇ ਘਾਟ 'ਤੇ ਬੈਠਾ ਹੈ। ਪ੍ਰਕਰਨ ਸਾਡਾ ਇਹ ਹੀ ਹੈ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਉਹਨੇ ਪਸ਼ਮੀਨੇ ਦੀ ਚਾਦਰ ਆਪਣੇ ਤਨ 'ਤੇ ਲਈ ਹੈ, ਅੱਖਾਂ ਉਹਦੀਆਂ ਦੋਨੋਂ, ਨੇਤਰ ਉਹਦੇ ਬੰਦ ਨੇ, ਬੁੱਲ ਉਹਦੇ ਬੰਦ ਨੇ, ਪਰ ਅੰਦਰੇ ਅੰਦਰ ਉਹ ਆਪਣੇ ਪਿਆਰੇ ਨੂੰ ਪੁਕਾਰਦਾ ਅਤੇ ਆਪਣੇ ਪਿਆਰੇ ਦੀ ਯਾਦ ਵੀ ਟਿਕੇ। ਅਤੇ ਵਕਤ ਇਹ ਬਣਿਆ ਕਿ ਭਿੰਨੀ ਰੈਨੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਅਤੇ ਅੰਮ੍ਰਿਤ ਵੇਲਾ ਤਾਂ ਹੈ ਹੀ ਇਸ ਲਈ ਕਿ ਚੌਥੇ ਪੈਰ ਸਵਾਹ ਕੇ ਸੁਰਤਿਆਂ ਉਪਜੈ ਚਾਹੋ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾਮ। ਉਹ ਬੈਠੇ ਨੇ ਅਤੇ ਇੱਧਰ ਅੰਮ੍ਰਿਤ ਵੇਲੇ ਕੀ ਦੰਪਤੀ ਦੋ ਜੀ ਤੁਰ ਕੇ ਉਸ ਬੈਠੇ ਹੋਏ ਸਰੀਰ ਦੇ ਕੋਲ ਆ ਪਹੁੰਚੇ। ਉਹ ਥੋੜ੍ਹੀ ਜਿਹੀ ਦੂਰੀ 'ਤੇ ਖੜ੍ਹੇ ਹੋ ਗਏ ਅਤੇ ਧਿਆਨ ਨਾਲ ਖੱਤ ਜੋੜ ਕੇ ਉਹਨਾਂ ਨੂੰ ਅੱਖਾਂ ਨਾਲ ਦੇਖੀ ਜਾ ਰਹੇ ਨੇ। ਅਤੇ ਜਦੋਂ ਉੱਧਰ ਸੂਰਜ ਦੀ ਲਾਲੀ ਪੋਹ ਫੁਟਾਲਾ ਖੂਨ ਲੱਗਾ ਅਤੇ ਇੱਧਰ ਉਹ ਸੱਜਣ ਜਿਹੜੇ ਚੌਂਕੜਾ ਮਾਰ ਕੇ ਬੈਠੇ ਸਨ ਉਹਨਾਂ ਦੇ ਨੇਤਰ ਖੁੱਲ੍ਹੇ ਨੇ, ਅੱਖਾਂ ਵਿੱਚ ਨਮੀ ਸੀ, ਗਲਾ ਰੁਕਿਆ ਹੋਇਆ ਬੈਰਾਗ ਨਾਲ। ਅਤੇ ਉਹਨਾਂ ਦੇਖਿਆ ਵੀ ਸਾਹਮਣੇ ਦੰਪਤੀ ਰਾਜਾ ਅਤੇ ਰਾਣੀ ਖਲੋਤੇ ਨੇ ਅਤੇ ਪਿਆਰ ਅਦਬ ਨਾਲ ਪੁੱਛ ਬੈਠੇ ਕਿ ਇਸ ਵੇਲੇ ਆਪ ਜੀ ਕਿਵੇਂ ਆਏ, ਆਉਣ ਦਾ ਮਨੋਰਥ। ਅਤੇ ਕਹਿੰਦੇ ਨੇ ਉਸ ਰਾਜੇ ਨੇ ਅਤੇ ਰਾਣੀ ਨੇ ਖੱਤ ਜੋੜ ਕੇ ਕਿਹਾ, ਪੰਡਿਤ ਜੀ ਧਿਆਨ ਦਿਆ ਜੇ ਪਟਨਾ ਸਾਹਿਬ ਵੱਲ ਮੈਂ ਆਪ ਜੀ ਦੀ ਸੁਰਤ ਲਿਜਾਣੀ ਚਾਹੁੰਦਾ। ਪੰਡਿਤ ਜੀ, ਪਰਮਾਤਮਾ ਦਾ ਦਿੱਤਾ ਸਭ ਕੁਝ ਹੈ, ਰਾਜ ਭਾਗ ਨੇ, ਨੌਕਰ ਚਾਕਰ ਨੇ, ਕਿਸੇ ਚੀਜ਼ ਦੀ ਕਮੀ ਨਹੀਂ, ਬਸ ਜੇ ਇੱਕ ਕਮੀ ਖਲਦੀ ਹੈ ਤਾਂ ਘਰ ਵਿੱਚ ਸੰਤਾਨ ਨਹੀਂ, ਪੁੱਤਰ ਧੀ ਘਰ ਵਿੱਚ ਨਹੀਂ, ਤੁਹਾਡੀ ਠਾਕੁਰ ਨਾਲ ਬਣੀ ਹੈ, ਤੁਸੀਂ ਠਾਕੁਰ ਦੇ ਧਿਆਨ ਵਿੱਚ ਰੋਜ਼ ਬੈਠਦੇ ਹੋ, ਤੁਸੀਂ ਠਾਕੁਰ ਦੇ ਦਰ 'ਤੇ ਰੋਜ਼ ਪ੍ਰਾਰਥਨਾ ਕਰਦੇ ਹੋ। ਅਤੇ ਸਾਡੇ ਮਨ ਵਿੱਚ ਕਈ ਦਿਨਾਂ ਦਾ ਫੁਰਨਾ ਸੀ ਕਿ ਪੰਡਿਤ ਜੀ ਨੂੰ ਜਾ ਕੇ ਬੇਨਤੀ ਕਰਨੀ ਹੈ ਕਿ ਤੁਸੀਂ ਠਾਕੁਰ ਜੀ ਨੂੰ ਸਾਡੇ ਵੱਲੋਂ ਪ੍ਰਾਰਥਨਾ ਕਰੋ ਕਿ ਸਾਡੇ ਘਰ ਵਿੱਚ ਵੀ ਭਾਗ ਲੱਗ ਜਾਏ। ਪੰਡਿਤ ਸ਼ਿਵ ਦੱਤ ਹੈ, ਉਹਨਾਂ ਸੁਣਿਆ ਅਤੇ ਨਾਲ ਕਹਿਣ ਲੱਗੇ, ਠਾਕੁਰ ਲੱਕੜ ਵਿੱਚ ਨਹੀਂ, ਠਾਕੁਰ ਪੱਥਰ ਵਿੱਚ ਨਹੀਂ, ਠਾਕੁਰ ਮਿੱਟੀ ਦੀਆਂ ਮੂਰਤੀਆਂ ਵਿੱਚ ਨਹੀਂ, ਮੈਂ ਆਪਣੇ ਅੱਗੇ ਤਾਂ ਕੁਛ ਵੀ ਨਹੀਂ ਰੱਖਿਆ। ਕਹਿਣ ਲੱਗੇ, ਤੁਸੀਂ ਮੇਰੇ ਕੋਲ ਆਏ ਹੋ, ਤੁਹਾਨੂੰ ਪਤਾ ਨਹੀਂ ਕਿ ਠਾਕੁਰ ਜੀ ਤਾਂ ਪਟਨਾ ਸਾਹਿਬ ਦੀਆਂ ਗਲੀਆਂ ਵਿੱਚ ਆਪਣੀ ਕਿਰਪਾ ਵਰਤਾਉਂਦੇ ਪਏ ਨੇ, ਜੇ ਮੰਗਣਾ ਹੀ ਹੈ ਤਾਂ ਉਸ ਬਾਲਾ ਪ੍ਰੀਤਮ ਦੇ ਚਰਨਾਂ ਵਿੱਚੋਂ ਮੰਗੋ। ਸ਼ਬਦਾਂ ਵੱਲ ਧਿਆਨ ਦਿਆ ਜੇ, ਜੋ ਅਰਜ਼ ਕਰਨੀ ਹੈ ਸਿਰਫ ਇੱਕ ਦਰਸ਼ਨ ਦੀ ਤਾਂ ਕੀ ਹੈ। ਕਹਿਣ ਲੱਗੇ, ਉਹਦੇ ਤੋਂ ਮੰਗੋ, ਝੋਲੀ 'ਚ ਖੈਰ ਪਏਗੀ। ਕਹਿਣ ਲੱਗੇ, ਤੁਸੀਂ ਸਾਡੇ ਨਾਲ ਚੱਲੋ ਫਿਰ ਬਾਲਾ ਪ੍ਰੀਤਮ। ਪੰਡਿਤ ਜੀ ਕਹਿਣ ਲੱਗੇ, ਹਾਂ, ਉਹ ਇੱਥੇ ਖੇਡਾਂ ਪੈ ਵਰਤਾਉਂਦੇ ਨੇ, ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਨੇੜੇ ਖੋ ਕੇ ਦੇਖਿਆ, ਉਹ ਹਰ ਮਨ ਦੀ ਇੱਛਾ ਦੀ ਪੂਰੀ ਪੂਰਤੀ ਕਰ ਦਿੰਦੇ ਨੇ, ਸਾਰੀਆਂ ਝਲਕਾਂ ਉਹਨਾਂ ਦੇ ਜੀਵਨ ਵਿੱਚੋਂ ਪੈਂਦੀਆਂ ਨੇ। ਅਤੇ ਕਹਿਣ ਲੱਗੇ, ਸਾਡੇ ਨਾਲ ਚੱਲੋ। ਕਹਿਣ ਲੱਗੇ, ਅੱਜ ਨਹੀਂ, ਤੁਸੀਂ ਇੱਕ ਕੰਮ ਕਰੋ, ਆਪਣੀ ਯਾਦ ਨੂੰ, ਆਪਣੇ ਬਿਰਹਾ ਨੂੰ ਪ੍ਰਬਲ ਕਰੋ। ਅਤੇ ਸੱਚ ਇਹ ਕਿ ਜਿਸ ਦਿਨ ਬਿਰਹਾ ਤੁਹਾਡਾ ਸ਼ਿਖਰ 'ਤੇ ਆ ਪਹੁੰਚੇਗਾ, ਬਾਲਾ ਪ੍ਰੀਤਮ ਦੇ ਘਰ ਜਾਣ ਦੀ ਲੋੜ ਨਹੀਂ, ਬਾਲਾ ਪ੍ਰੀਤਮ ਤੁਹਾਡੇ ਘਰ ਦੇ ਦਰਵਾਜ਼ੇ ਖੜਕਾ ਕੇ ਤੁਹਾਡੇ ਘਰ ਆ ਜਾਏਗਾ। ਇਤਿਹਾਸ ਇਹੀ ਕਹਿੰਦਾ ਹੈ ਨਾ ਕਿ ਪਟਨਾ ਸਾਹਿਬ ਦੀ ਧਰਤੀ 'ਤੇ ਮੈਂ ਸੰਖੇਪ ਜਿਹਾ ਚੱਲਾਂ ਕਿ ਰਾਜਾ ਫਤਿਹ ਚੰਦ ਮੈਣੀ ਅਤੇ ਉਹਦੀ ਰਾਣੀ ਪੰਡਿਤ ਸ਼ਿਵ ਦੱਤ ਤੋਂ ਸਿਰਫ ਇਹ ਹੀ ਸੁਣ ਕੇ ਆਏ ਅਤੇ ਆਪਣੇ ਘਰ ਆ ਕੇ ਰਾਣੀ ਰੋਜ਼ ਧਿਆਨ ਵਿੱਚ ਬੈਠਣ ਲੱਗ ਪਈ, ਰੋਜ਼ ਬਾਲਾ ਪ੍ਰੀਤਮ ਨੂੰ ਚੇਤੇ ਕਰਨ ਲੱਗ ਪਈ। ਪਰ ਉਹਦੇ ਅੰਦਰ ਇੱਕ ਵਾਸ਼ਨਾ ਕੰਮ ਕਰੀ ਜਾਏ ਕਿ ਆਉਣਗੇ ਅਤੇ ਪੁੱਤਰ ਦੀ ਦਾਤ ਮੰਗਾਂਗੀ, ਆਉਣਗੇ ਅਤੇ ਸੰਤਾਨ ਦੀ ਦਾਤ ਮੰਗਾਂਗੀ। ਕਈ ਦਿਨ ਹੋ ਗਏ ਨੇ ਰੋਜ਼ ਧਿਆਨ ਵਿੱਚ ਬੈਠਦੀ ਹੈ, ਰੋਜ਼ ਆਪਣੇ ਅੰਦਰੋਂ ਅਰਦਾਸਾਂ ਬੇਨਤੀਆਂ ਕਰਕੇ ਬਿਰਹਾ ਦੀਆਂ ਚਿੱਠੀਆਂ ਭੇਜਦੀ ਹੈ, ਪਰ ਅਜੇ ਬਾਲਾ ਪ੍ਰੀਤਮ ਆਏ ਨਹੀਂ। ਪਰ ਯਾਦ ਉਹਦੀ ਮੱਧਮ ਨਹੀਂ ਪਈ, ਯਾਦ ਹੋਰ ਪ੍ਰਬਲ ਹੋ ਗਈ, ਹੋਰ ਤੇਜ਼ ਯਾਦ ਹੋ ਗਈ। ਉਹ ਦਿਨ ਰਾਤ ਇੱਕ ਧੁੰਨ ਵਿੱਚ ਮਗਨ ਹੋ ਗਈ ਯਾਦ ਵਿੱਚ, ਅਤੇ ਅੱਜ ਦੋਨੋਂ ਜੀ ਬੈਠੇ ਨੇ, ਫਤਿਹ ਚੰਦ ਮੈਣੀ ਅਤੇ ਰਾਣੀ। ਗੱਲ ਕਰਦਿਆਂ ਕਹਿੰਦੇ ਨੇ ਕਿ ਪੰਡਿਤ ਜੀ ਨੇ ਕਿਹਾ ਸੀ ਤੁਸੀਂ ਯਾਦ ਕਰੋ, ਉਹ ਜ਼ਰੂਰ ਆਉਣਗੇ, ਪਰ ਅੱਜ ਤਾਂ ਕਈ ਦਿਨ ਹੋ ਗਏ, ਯਾਦ ਵਿੱਚ ਠੰਡ ਜ਼ਰੂਰ ਏ, ਯਾਦ ਵਿੱਚ ਮਿਠਾਸ ਜ਼ਰੂਰ ਏ। ਅਤੇ ਸੱਚ ਇਹ ਵੇ ਕਿ ਗੁਰਮੁਖੋ, ਭਾਵੇਂ ਪਿਆਰਾ ਨਹੀਂ ਵੀ ਆਇਆ, ਉਹਦੀ ਯਾਦ ਹੀ ਆਉਂਦੀ ਰਹੇ, ਉਹਦੀਆਂ ਯਾਦਾਂ ਵੀ ਠੰਡਾ ਪਾਉਂਦੀਆਂ ਜਾਂਦੀਆਂ। ਯਾਦ ਤਾਂ ਹੀ ਹੈ ਨਾ ਜੇ ਕੋਈ ਖਿੱਚ ਪਾਉਂਦਾ, ਖਿੱਚ ਤੋਂ ਬਿਨਾਂ ਤਾਂ ਅੰਦਰ ਯਾਦ ਵੀ ਨਹੀਂ ਆਉਂਦੀ। ਨਦੀ ਪਹਾੜ ਤੋਂ ਚੱਲਦੀ ਏ, ਪਰ ਨਦੀ ਨੇ ਸਮੁੰਦਰ ਦੇਖੇ? ਸਮੁੰਦਰ ਕਈ ਕੋ ਦੂਰ ਏ, ਪਰ ਨਦੀ ਰੁੜੀ ਜਾਂਦੀ ਏ, ਖਿੱਚੀ ਜਾਂਦੀ ਏ, ਦੌੜੀ ਜਾਂਦੀ ਏ, ਪੱਥਰਾਂ ਨਾਲ ਵੱਜਦੀ ਏ, ਰੁੱਖਾਂ ਨਾਲ ਵੱਜਦੀ ਏ, ਮਾਰੂਥਲ ਵਿੱਚੋਂ ਨਿਕਲਦੀ ਏ। ਉਹਨੂੰ ਜੇ ਪੁੱਛੀਏ ਵੀ ਤੂੰ ਚੱਲੀ ਕਿੱਥੇ, ਕਿਉਂ ਭਟਕਣਾ ਇੰਨੀ, ਉਹ ਕਹਿੰਦੀ ਜਿਹਨੂੰ ਮਿਲਿਆ ਮਿਲਣਾ, ਉਹਦੇ ਵਾਸਤੇ ਦੌੜਨੀ ਪਈਆਂ। ਅਤੇ ਪੁੱਛਦੇ ਨੇ ਜਿਹਨੂੰ ਮਿਲਣਾ ਤੈਨੂੰ ਇੱਥੇ ਦਿਸਦਾ ਪਿਆ? ਪਹਾੜ ਤੋਂ ਚੱਲੀ ਨਦੀ ਕਹਿੰਦੀ ਹੈ ਦਿਸਦਾ ਤਾਂ ਨਹੀਂ, ਪਰ ਖੈ ਜ਼ਰੂਰ, ਜੇ ਖੈ ਤਾਂ ਖਿੱਚ ਪਾ ਕੇ ਆਪਣੇ ਵੱਲ ਲਿਆਉਂਦਾ ਪਿਆ, ਜੇ ਖੁੰਦਾ ਨਾ ਤਾਂ ਮੈਨੂੰ ਖਿੱਚ ਪਾ ਕੇ ਆਪਣੇ ਵੱਲ ਕਿਸੇ ਨੇ ਬੁਲਾਉਣਾ ਥੋੜ੍ਹਾ ਸੀ। ਉਹ ਦੂਰ ਖੈ ਦਿਸਦਾ ਨਹੀਂ, ਪਰ ਉਹਦੀ ਖਿੱਚ, ਉਹਦੀ ਤੜਫ ਮੈਨੂੰ ਆਪਣੇ ਵੱਲ ਲੈ ਕੇ ਆ ਰਹੀ ਹੈ। ਯਾਦ ਵਿੱਚ ਵੀ ਇੱਕ ਮਿਠਾਸ ਹੈ, ਯਾਦ ਵਿੱਚ ਵੀ ਇੱਕ ਤੜਫ ਹੈ, ਯਾਦ ਵਿੱਚ ਵੀ ਇੱਕ ਸਕੂਨ ਹੈ। ਕਹਿੰਦੇ ਨੇ ਅਸੀਂ ਰੋਜ਼ ਯਾਦ ਕਰਨੇ ਹਾਂ, ਠੰਡ ਹੈ, ਮਿਠਾਸ ਹੈ, ਪਰ ਸੱਚ ਇਹ ਵੇ ਕਿ ਸਾਡੇ ਅੰਦਰ ਇੱਕ ਵਾਸ਼ਨਾ ਕੰਮ ਕਰਦੀ ਪਈ ਹੈ ਪੁੱਤਰ ਦੀ, ਸੰਤਾਨ ਦੀ। ਕਹਿੰਦੇ ਨੇ ਇਹਨੂੰ ਕਿਉਂ ਨਾ ਹਟਾ ਦਈਏ, ਧਿਆਨ ਦਿਆ ਜੇ, ਇਹਨੂੰ ਸਮਝੀਓ ਥੋੜ੍ਹਾ ਜਿਹਾ। ਉਹਨਾਂ ਪੁੱਤਰ ਮੰਗਣ ਤੋਂ ਪਹਿਲਾਂ ਪਹਿਲਾਂ ਇਸ ਵਾਸ਼ਨਾ ਤੋਂ ਮੁਕਤ ਹੋ ਗਏ, ਐਵੇਂ ਗੁਰੂ ਨਹੀਂ ਆ ਕੇ ਗੋਦ ਵਿੱਚ ਬੈਠਦੇ। ਕਹਿਣ ਲੱਗੇ ਇਸ ਨੂੰ ਆਪਾਂ ਇੱਕ ਪਾਸੇ ਕਰ ਦਈਏ, ਦੂਰ ਕਰ ਦਈਏ। ਅਤੇ ਸੱਚਮੁੱਚ ਰਾਣੀ ਅੱਜ ਧਿਆਨ ਵਿੱਚ ਬੈਠੀ, ਉਹਨੇ ਇਹ ਕਿਹਾ ਛੱਡ ਮਨਾ ਇਸ ਜਗਤ ਦੇ ਮੋਹ ਨੂੰ। ਬੜੇ ਲੋਕ ਆਏ ਅਤੇ ਦੁਨੀਆਂ ਤੋਂ ਚਲੇ ਗਏ, ਜਿਨ੍ਹਾਂ ਦੇ ਅਨੇਕਾਂ ਬੱਚੇ ਸਨ, ਇੰਨੇ ਪਰਿਵਾਰ ਵਧੇ, ਅੱਜ ਉਹਨਾਂ ਦਾ ਨਾਮ ਵੀ ਕੋਈ ਨਹੀਂ ਲੈਂਦਾ। ਇਹ ਕਿਉਂ ਪੁੱਤਰ ਮੋਹ ਦੀ ਵਾਸ਼ਨਾ ਪਾਲੀ ਬੈਠੀਆਂ? ਛੱਡ ਇਹਨੂੰ, ਇੱਕੋ ਚੀਜ਼ ਮੰਗ ਕੇ ਬਾਲਾ ਪ੍ਰੀਤਮ ਤੂੰ ਹੀ ਘਰ ਆ ਜਾ, ਸਿਰਫ ਤੇਰੇ ਦੀਦਾਰ ਚਾਹੀਦੇ ਨੇ। ਰਾਣੀ ਰੋਜ਼ ਇਸ ਵਾਸ਼ਨਾ ਨੂੰ ਛੱਡ ਕੇ ਵੀ ਤਾਂਗ ਵਿੱਚ ਬੈਠ ਗਈ। ਅੱਜ ਸੁਬਾਹ ਦੀ ਬੈਠੀ ਹੈ ਅਤੇ ਸਿਰਫ ਇੱਕੋ ਲਟਕ ਬਾਲਾ ਪ੍ਰੀਤਮ। ਭਾਈ ਸਾਹਿਬ ਨੇ ਬੜਾ ਸੋਹਣਾ ਲਿਖਿਆ, ਭਾਈ ਵੀਰ ਸਿੰਘ ਹੋਣਾ, ਕਹਿੰਦੇ ਨੇ ਅਚਨਚੇਤ ਦਰਵਾਜ਼ੇ ਕੋਲ ਪਟਾ ਕਰਕੇ ਖੁੰਡੀ ਵੱਜੀ, ਨਿੱਕੇ ਨਿੱਕੇ ਬੱਚਿਆਂ ਦੇ ਖੇਡਣ ਦੀ ਆਵਾਜ਼ ਆਈ। ਖਿੱਦੂ ਨੂੰ ਜ਼ੋਰ ਦੀ ਖੁੰਡੀ ਮਾਰੀ, ਖਿੱਦੂ ਅੰਦਰ ਚਲਾ ਗਿਆ। ਬੱਚੇ ਆਪਸ ਵਿੱਚ ਰੌਲਾ ਪਾ ਕੇ ਖੇਡਦੇ ਪਏ ਨੇ, ਪਰ ਰਾਣੀ ਬਿਲਕੁਲ ਅਡੋਲ ਬੈਠੀ, ਉਹਦੇ ਉੱਤਰ ਸ਼ਬਦਾਂ ਦਾ ਕੋਈ ਅਸਰ ਨਹੀਂ, ਬਾਹਰ ਦੇ ਰੌਲੇ ਰੱਪੇ ਦਾ ਕੋਈ ਅਸਰ ਨਹੀਂ। ਉਹ ਧਿਆਨ ਵਿੱਚ ਮਗਨ ਅਤੇ ਇੱਕੋ ਅੰਦਰ ਤਾਂਗ ਹੈ ਕਿ ਬਾਲਾ ਪ੍ਰੀਤਮ ਸਿਰਫ ਤੁਸੀਂ ਚਾਹੀਦੇ ਹੋ, ਸਿਰਫ ਤੁਸੀਂ ਘਰ ਵਿੱਚ ਆ ਜਾਓ। ਹਜ਼ੂਰ ਨੇ ਕੀ ਕੀਤਾ, ਬੱਚਿਆਂ ਨਾਲ ਖੇਡਦਿਆਂ ਖੁੰਡੀ ਇੱਕ ਪਾਸੇ ਸੱਤੀ ਅਤੇ ਉਸ ਰਾਣੀ ਦੀ ਗੋਦ ਵੀ ਜਾ ਕੇ ਬੈਠ ਗਏ। ਗਲਵਕੜੀ ਪਾਈ ਉਹਨੇ, ਜਦੋਂ ਗੋਦ ਵਿੱਚ ਬੈਠੇ ਅਤੇ ਰਾਣੀ ਦੇ ਕੰਨ ਕੋਲ ਆਪਣਾ ਮੁੱਖ ਲੈ ਗਏ ਅਤੇ ਉੱਥੇ ਸ਼ਬਦ ਕੀ ਆਖਿਓ ਨੇ, ਸ਼ਬਦ ਮੁੱਖ ਵਿੱਚੋਂ ਨਿਕਲਿਆ ਮਾਂ। ਜਦੋਂ ਮਾਂ ਸ਼ਬਦ ਕਿਹਾ ਤੇ ਪੂਰੇ ਦਾ ਪੂਰਾ ਮੈਂ ਕਹਾਂਗਾ ਬ੍ਰਹਿਮੰਡ ਹੀ ਜਿਵੇਂ ਗੂੰਜ ਉੱਠਿਆ ਮਾਂ ਮਾਂ। ਉਹ ਔਰਤ ਜਿਹੜੀ ਪੁੱਤਰ ਦੀ ਵਾਸ਼ਨਾ ਰੱਖ ਕੇ ਪੁਕਾਰਦੀ ਪਈ ਸੀ, ਅੱਜ ਗੋਦੀ ਉਹਦੀ ਵਿੱਚ ਉਹ ਆ ਬੈਠਾ ਜਿਹੜਾ ਪੁੱਤਰਾਂ ਦਾ ਦਾਤਾ ਹੈ। ਕਹਿਣ ਲੱਗੇ ਤੂੰ ਪੁੱਤਰ ਦੀ ਮੰਗ ਵਿੱਚ ਬੈਠੀ ਸੈਂ, ਅਸੀਂ ਤੈਨੂੰ ਆਪਣਾ ਆਪਾ ਦੇਣ ਵਾਸਤੇ ਆ ਗਏ, ਆਪਣਾ ਆਪ। ਪੁੱਤਰ ਦੀ ਇੱਕ ਮੰਗ, ਜਦੋਂ ਮਾਂ ਸ਼ਬਦ ਕਿਹਾ ਚਰਨਾੜ ਛਿੜ ਗਈ, ਉਹਨਾਂ ਦੇ ਨੇਤਰ ਖੁੱਲ੍ਹੇ ਅਤੇ ਕੀ ਦੇਖਿਆ, ਬਾਲਾ ਪ੍ਰੀਤਮ ਗਲਵਕੜੀ ਪਾ ਗੋਦ ਵਿੱਚ ਬੈਠੇ ਨੇ। ਕਹਿੰਦੇ ਨੇ ਰਾਣੀ ਨੇ ਅਦਬ ਵਿੱਚ ਬਿਰਹਾ ਵਿੱਚ ਕੁੱਠੀ ਹੋਈ ਨੇ, ਬਾਲਾ ਪ੍ਰੀਤਮ ਦੇ ਚਰਨ ਪਕੜਨ ਦਾ ਯਤਨ ਕੀਤਾ ਅਤੇ ਮਹਾਰਾਜ ਜੀ ਨੇ ਹੱਥ ਰੋਕ ਲਏ ਛੋਟੇ ਛੋਟੇ ਹੱਥਾਂ ਨਾਲ। ਰਾਣੀ ਦੇ ਹੱਥ ਰੋਕ ਕੇ ਕਹਿੰਦੇ ਨੇ ਮਾਂ ਪੈਰਾਂ 'ਤੇ ਹੱਥ ਨਹੀਂ ਮਾਂ ਲਾਉਂਦੀ, ਮਾਂ ਤਾਂ ਸਿਰ ਉੱਤੇ ਅਸੀਸਾਂ ਦਿੰਦੀ। ਉਸ ਵਕਤ ਗੋਲੀ ਕੋਲ ਆਈ, ਆਖਰ ਘਰ ਦੀ ਕੰਮ ਕਰਨ ਵਾਲੀ ਸੀ, ਮਨ 'ਚ ਆਇਆ ਵੀ ਰਾਣੀ ਨੇ ਤਾਂ ਮੰਗਣਾ ਨਹੀਂ ਕਿ ਮੈਂ ਹੀ ਕਿਉਂ ਨਾ ਅਰਦਾਸ ਕਰਦਿਆਂ। ਕਹਿਣ ਲੱਗੀ ਬਾਲਾ ਪ੍ਰੀਤਮ ਜੀ ਕਿ ਮਨਿਆਣੀ ਨੂੰ ਫਤਿਹ ਚੰਦ ਰਾਜੇ ਦੀ ਰਾਣੀ ਨੂੰ ਸੰਤਾਨ ਚਾਹੀਦੀ ਹੈ, ਪੁੱਤਰ ਚਾਹੀਦਾ ਹੈ। ਅਤੇ ਕਹਿੰਦੇ ਨੇ ਬਾਲਾ ਪ੍ਰੀਤਮ ਜੀ ਮੁਸਕਰਾ ਕੇ ਕਹਿੰਦੇ ਨੇ ਮਾਂ ਤੈਨੂੰ ਪੁੱਤਰ ਚਾਹੀਦਾ, ਤੂੰ ਰੋਜ਼ ਪੁਕਾਰਦੀ ਪਈ ਸੈਂ, ਅੱਜ ਤੋਂ ਬਾਅਦ ਤੂੰ ਮੇਰੀ ਮਾਂ ਅਤੇ ਮੈਨੂੰ ਆਪਣਾ ਪੁੱਤਰ ਬਣਾ ਲੈ, ਮੈਂ ਹੀ ਤੇਰਾ ਪੁੱਤਰ ਖਾਂ। ਸ਼ਬਦ ਸੁਣਿਓ, ਉਸ ਵਕਤ ਕਦੀ ਦੇਖੋ ਕਿ ਸ੍ਰਿਸ਼ਟੀ ਦਾ ਦਾਤਾ ਹੈ, ਜਗਤ ਦਾ ਰਸ਼ਕ ਹੈ, ਇੱਕ ਬਿਰਹਾ ਵਿੱਚ ਭਿੱਜਾ ਹੋਇਆ ਹਿਰਦਾ ਜਦੋਂ ਸੰਸਾਰ ਦੀ ਵਾਸ਼ਨਾ ਤੋਂ ਮੁਕਤ ਹੁੰਦਾ। ਮੈਂ ਜੋ ਅਸਲ ਅਰਜ਼ ਕਰਨੀ ਚਾਹੁੰਦਾ, ਅਤੇ ਉਹਦੀ ਗੋਦ ਵਿੱਚ ਗੁਰੂ ਵੀ ਆਪਣੀ ਬਖਸ਼ਿਸ਼ ਬਖੇਰ ਦਿੰਦਾ। ਗੋਲੀ ਪੁੱਤਰ ਕਹਿ ਰਹੀ ਹੈ, ਗੁਰੂ ਕਹਿੰਦੇ ਨੇ ਮੈਨੂੰ ਹੀ ਤੂੰ ਆਪਣਾ ਪੁੱਤਰ ਜਾਣ, ਅਤੇ ਜੇ ਪੁੱਛਿਆ ਮਾਵਾਂ ਦੋ ਅਤੇ ਪੁੱਤਰ ਇੱਕ, ਨਜ਼ਦੀਕ ਹੀ ਤਾਂ ਹਜ਼ੂਰ ਦਾ ਜਨਮ ਅਸਥਾਨ ਸੀ, ਮਾਵਾਂ ਦੋ ਅਤੇ ਪੁੱਤਰ ਇੱਕ। ਕਹਿਣ ਲੱਗੇ ਜੇ ਦੋ ਅੱਖਾਂ ਦੀ ਜੋਤ ਇੱਕ ਹੋ ਸਕਦੀ ਹੈ ਤਾਂ ਦੋ ਮਾਵਾਂ ਦਾ ਪੁੱਤਰ ਵੀ ਇੱਕ ਹੋ ਸਕਦਾ। ਅੱਖਾਂ ਦੋ ਨੇ ਪਰ ਜੋਤ ਇੱਕ ਹੈ। ਪੁੱਛਿਆ ਦੋਨਾਂ ਗੋਦੀਆਂ ਵਿੱਚ ਖੇਡੋਗੇ ਕਿਵੇਂ? ਕਹਿਣ ਲੱਗੇ ਜਿਵੇਂ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਗੰਗਾ ਦੇ ਪਾਣੀ ਵਿੱਚ ਵੀ ਖੇਡਦਾ ਅਤੇ ਬਾਹਰ ਝੀਲ ਦੇ ਪਾਣੀ ਵਿੱਚ ਵੀ ਖੇਡਦਾ, ਦਿਨੇ ਤੁਹਾਡੀ ਗੋਦ ਵਿੱਚ ਖੇਡਾਂਗਾ, ਸ਼ਾਮ ਨੂੰ ਮਾਤ ਗੁਜਰੀ ਦੀ ਗੋਦ ਵੀ ਚਲਾ ਜਾਵਾਂਗਾ। ਪਰ ਮੇਰੀ ਇੱਕ ਬੇਨਤੀ ਹੈ ਜੋ ਅਰਜ਼ ਕਰਨੀ ਚਾਹੁੰਦਾ ਕਿ ਦੇਖੋ, ਇੱਕ ਦਰਸ਼ਨਾਂ ਦੀ ਤਾਂਗ ਹੈ, ਇਹ ਕੇਵਲ ਸ਼ਬਦ ਨਹੀਂ ਕਿ ਕਮਾਈ ਵਾਲੇ ਸਨ ਅੱਜ ਖੈਨ ਅਗਾਂ ਵੀ ਖੋਣਗੇ ਜਿਹੜੇ ਦਰਸ਼ਨਾਂ ਦੀ ਪਿਆਸ ਲੈ ਕੇ ਪੁਕਾਰ ਕਰਦੇ। ਮਹਾਰਾਜ ਜੀ ਨੇ ਉੱਥੇ ਬਚਨ ਕਿਹਾ ਸੀ ਮਾਂ ਕਿ ਭੁੱਖ ਲੱਗੀ ਏ, ਕੁਝ ਛਕਣ ਨੂੰ ਦੇ, ਅਤੇ ਮਨ ਚਾਹਿਆ ਬਾਜ਼ਾਰ ਵਿੱਚੋਂ ਨੌਕਰ ਭੇਜ ਕੇ ਕੁਛ ਮੰਗਾਵਾਂ। ਕਹਿਣ ਲੱਗੇ ਨਹੀਂ ਮਾਂ, ਬਾਜ਼ਾਰ ਦੀ ਚੀਜ਼ ਦਾ ਉਹ ਸਵਾਦ ਨਹੀਂ ਜਿਹੜਾ ਮਾਂ ਦੇ ਹੱਥਾਂ ਦੇ ਬਣੇ ਹੋਏ ਭੋਜਨ ਦਾ ਸਵਾਦ ਹੈ। ਜੋ ਤੂੰ ਹੱਥਾਂ ਨਾਲ ਬਣਾਇਆ ਉਹ ਛਕਾ ਦੇ, ਉਹ ਅਸੀਂ ਅੱਜ ਤੱਕ ਉੱਥੇ ਦੇਖਦੇ ਹਾਂ, ਦੋਧੀ ਛੋਲੇ ਪੂਰੀਆਂ ਮਨਿਆਣੀ ਨੇ ਛਕਾਏ। ਪਤਾ ਲੱਗ ਗਿਆ ਪਟਨਾ ਸਾਹਿਬ ਵਿੱਚ ਕਿ ਬਾਲਾ ਪ੍ਰੀਤਮ ਜੀ ਰਾਣੀ ਦੀ ਗੋਦ ਵਿੱਚ ਬੈਠ ਕੇ ਮਾਂ ਕਹਿ ਆਏ। ਉਹ ਦਿਨ ਰਾਤ ਇੰਤਜ਼ਾਰ ਕਰਦੀ ਹੈ ਅਤੇ ਹਜ਼ੂਰ ਉਹਦੇ ਘਰ ਵੀ ਜਾਂਦੇ ਨੇ ਦਰਸ਼ਨ ਦਿੰਦੇ। ਮੈਂ ਬੇਨਤੀ ਕਰਾਂ ਗੁਰਮੁਖੋ, ਗੁਰੂ ਨੂੰ ਮਿਲਣ ਦੀ ਤਾਂਘ ਲੈ ਕੇ ਸੱਚਮੁੱਚ ਹਿਰਦੇ ਤੋਂ ਪੁਕਾਰ ਨਿਕਲੇ, ਅਤੇ ਭਾਵੇਂ ਘਰ ਬੈਠ ਕੇ ਗੁਰੂ ਦੀ ਪੁਕਾਰ ਕਰੀਏ, ਸਤਿਗੁਰੂ ਤਾਂ ਘਰ ਦੇ ਤਾਂਕ ਖੋਲ੍ਹ ਕੇ ਵੀ ਆ ਜਾਂਦਾ, ਅਤੇ ਜੇ ਅੰਦਰ ਹੀ ਤਾਂਘ ਨਹੀਂ ਤਾਂ ਭਾਵੇਂ ਧਰਮ ਅਸਥਾਨਾਂ 'ਤੇ ਵੀ ਬੰਦਾ ਤੁਰਿਆ ਫਿਰਦਾ, ਗੱਲ ਤਾਂ ਕੋਈ ਬੰਦ ਹੀ ਨਹੀਂ ਨਾ, ਅੰਦਰੋਂ ਪੁਕਾਰੇ ਤਾਂ। ਅਤੇ ਜਿਸ ਦਿਨ ਹਜ਼ੂਰ ਨੇ ਪਟਨਾ ਸਾਹਿਬ ਛੱਡਿਆ ਅਤੇ ਸਾਰੀਆਂ ਸੰਗਤਾਂ ਤੋਰਨ ਆਈਆਂ, ਰਾਜਾ ਫਤਿਹ ਚੰਦ ਮਹਿਣੀ ਅਤੇ ਉਹਦੀ ਰਾਣੀ ਦੀ ਹਾਲਤ ਬੜੀ ਬਿਰਹਾ ਵਿੱਚ, ਅਤੇ ਕਹਿੰਦੇ ਨੇ ਰਾਣੀ ਨੇ ਕੋਲ ਜਾ ਕੇ ਕਿਹਾ ਤੁਸੀਂ ਮਾਂ ਕਿਹਾ, ਰੋਜ਼ ਦਰਸ਼ਨ ਦਿੱਤੇ, ਅੱਜ ਆਪ ਛੱਡ ਕੇ ਚੱਲੇ ਹੋ ਤੁਹਾਡੀਆਂ ਝਲਕਾਂ, ਉੱਥੇ ਮੇਰੇ ਬਾਲਾ ਪ੍ਰੀਤਮ ਗੋਬਿੰਦ ਰਾਏ ਨੇ ਇੱਕ ਕਰੋਂਦ ਦਾ ਰੁੱਖ ਲਾਇਆ। ਕਹਿਣ ਲੱਗੇ ਲੈ ਮਾਂ, ਤੇਰੇ ਘਰ ਵਿੱਚ ਆਪਣੀ ਯਾਦ ਦਾ ਰੁੱਖ ਲਾ ਚੱਲਿਆ, 12 ਮਹੀਨੇ ਇਹਦੇ ਕਦੀ ਪੱਤੇ ਨਹੀਂ ਸੁੱਕਿਆ ਕਰਨਗੇ। ਅੱਜ ਵੀ ਉਸ ਰੁੱਖ ਨੂੰ ਤੁਸੀਂ ਦੇਖੋ, ਉਹਦੇ 'ਤੇ ਹਰਿਆਵਲ ਕਦੀ ਨਹੀਂ ਜਾਂਦੀ, ਉਹ ਰੁੱਖ ਹਰੇ ਦਾ ਖਰਾ ਹੀ ਹੈ, ਕਰੋਨ ਦਾ ਪੇਡਾ। ਅਤੇ ਨਾਲ ਇੱਕ ਬਚਨ ਕਿਹਾ, ਤੇਰੇ ਨਾਲ ਵਾਅਦਾ ਕੀਤਾ, ਤੁਸੀਂ ਰੋਜ਼ ਨੇਮ ਨਾਲ ਭੋਜਨ ਛਕਾਉਂਦੇ ਸੋ, ਤੁਸੀਂ ਆ ਮੇਰੇ ਸਾਥੀਆਂ ਨੂੰ ਬਾਲ ਸਿਖਾਈ, ਮੇਰੇ ਮਿੱਤਰ ਜਿਹੜੇ ਨੇ ਇਹਨਾਂ ਨੂੰ ਰੋਜ਼ ਭੋਜਨ ਛਕਾਇਓ, ਤੁਹਾਡੇ ਨਾਲ ਬਚਨ ਕੀਤਾ, ਤੁਹਾਨੂੰ ਦੀਦਾਰ ਰੋਜ਼ ਹੋਇਆ ਕਰਨਗੇ। ਮੇਰੀ ਇੱਕ ਬੇਨਤੀ ਹੈ, ਇਹ ਹੈ ਅੰਦਰ ਦੀ ਅਵਸਥਾ। ਅੱਜ ਮਨ 'ਚ ਸੀ ਕਿ ਆਹ ਜੋ ਗੁਰਦੇਵ ਨੇ ਬਚਨ ਕਹੇ ਨੇ ਕਿ ਕੋਈ ਐਸਾ ਹੋਵੇ ਜਿਹੜਾ ਮੇਰੇ ਪਿਆਰੇ ਮਹਿਬੂਬ ਨਾਲ ਮੈਨੂੰ ਮਿਲਾ ਦੇਵੇ, ਮੇਰੇ ਗੁਰੂ ਨਾਲ ਮਿਲਾਏ, ਅਤੇ ਮੈਂ ਆਪਣਾ ਆਪ ਉਹਨੂੰ ਭੇਟ ਕਰਦਿਆਂ ਸੀ। ਤੁਕਾਂ ਪੜ੍ਹੀਆਂ ਨੇ, ਇਹਦੇ ਅਰਥ ਪੂਰੇ ਸ਼ਬਦ ਦੇ ਕਰਨੇ ਨੇ। ਆਰੰਭ ਵਿੱਚ ਹਜ਼ੂਰ ਨੇ ਕਿਹਾ ਕਿ ਕੋਈ ਆਣ ਮਿਲਾਵੇ, ਕੋਈ ਹੋਵੇ, ਕੋਈ ਮੈਨੂੰ ਮਿਲਾ ਦੇਵੇ, ਇੱਥੇ ਪਾਬੰਦੀ ਨਹੀਂ। ਮੈਂ ਇੱਕ ਅਰਜ਼ ਕੀਤੀ ਸੀ, ਬਾਣੀ 'ਚ ਦੋ ਸ਼ਬਦ ਬੜੇ ਧਿਆਨ ਨਾਲ ਪੜ੍ਹਿਓ, ਇੱਕ ਕੋਈ ਅਤੇ ਇੱਕ ਜਿੰਨ। ਕੋਈ ਦਾ ਅਰਥ ਮੇਰੀ ਕੋਈ ਸ਼ਰਤ ਨਹੀਂ ਕਿ ਇਸ ਬੰਦੇ ਕੋਲੋਂ ਜਾਂ ਇੱਥੋਂ, ਅਤੇ ਜੁਦਾ ਜਿੰਨ ਦਾ ਅਰਥ ਹੈ ਜਿਸ ਨੇ ਵੀ ਕੋਈ ਜਾਤ ਪਾਤ, ਕੋਈ ਧਨ, ਕੋਈ ਸੋਹਣਾਪਣ ਅਤੇ ਕਸੋਹਣਾਪਣ ਨਹੀਂ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਜਨ ਖਰਸਿਓਂ ਦੇਵੈ ਜੋਰ, ਚਰਨ ਗਹੂੰ ਬਕੂ ਸੁਬਰਸਨਾ ਦੀਜੈ ਪ੍ਰਾਣ ਅਕੋਰ। ਕੋਈ ਮੈਨੂੰ ਪਿਆਰੇ ਨਾਲ ਮਿਲਾ ਦੇਵੇ। ਅਤੇ ਦੂਜਾ ਬਚਨ ਜਿਨ ਆਉਂਦਾ, ਜਿਨ ਜਿਨ ਨਾਮ ਧਿਆਇਆ, ਜਿੰਨੇ ਵੀ ਧਿਆਇਆ ਤਿਨਕੇ ਕਾਸ਼ ਸ਼ਰੇ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਹਜ਼ੂਰ ਨੇ ਪਹਿਲਾ ਬਚਨ ਕਿਹਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵਿਚਾਈ, ਮੈਂ ਆਪਣਾ ਆਪ ਉਹਨੂੰ ਵੇਚਦਿਆਂ, ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ, ਹਾਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਹਰੀ ਪ੍ਰਭੂ ਜੀ ਤੇਰੇ ਦਰਸ਼ਨਾਂ ਦੀ ਤਾਂਗ ਲੈ ਕੇ, ਕਿਰਪਾ ਕਰੇ ਤਾਂ ਸਤਿਗੁਰੂ ਮਿਲੈ, ਜੇ ਪ੍ਰਭੂ ਤੂੰ ਕਿਰਪਾ ਕਰਦੈ ਤੇ ਸਮਰੱਥ ਗੁਰੂ ਨਾਲ ਮਿਲਾ ਦੈ, ਤੇ ਗੁਰੂ ਮਿਲ ਜਾਏ ਤੇ ਮਹਾਰਾਜ ਕਹਿੰਦੇ ਹਰ ਹਰ ਨਾਮ ਧਿਆਈ, ਹਰੀ ਪ੍ਰਭੂ ਵਾਹਿਗੁਰੂ ਮੈਂ ਆਪ ਜੀ ਦੇ ਨਾਮ ਨੂੰ ਧਿਆਵਾਂ ਰਹਾਉ, ਜੇ ਸੁਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਮੈਨੂੰ ਸੁੱਖ ਮਿਲ ਜਾਏ ਤੇ ਮੈਂ ਤਾਂ ਵੀ ਤੇਰੀ ਆਰਾਧਨਾ ਕਰਾਂਗਾ, ਤੇ ਜੇ ਦੁੱਖ ਆ ਜਾਏ ਤੇ ਇਹ ਨਹੀਂ ਕਿ ਮੈਂ ਤੇਰਾ ਸਿਮਰਨ ਛੱਡ ਦਿਆਂਗਾ, ਦੁੱਖ ਵਿੱਚ ਵੀ ਮੈਂ ਤੇਰੀ ਹੀ ਆਰਾਧਨਾ, ਤੇਰਾ ਹੀ ਚਿੰਤਨ ਕਰਾਂਗਾ। ਇਹ ਤਾਂ ਦਾਸ ਨੇ ਫਿਰ ਦੁਬਾਰਾ ਬਚਨ ਪੜ੍ਹ ਦਿੱਤੇ ਨੇ ਸਤਿਗੁਰੂ ਗੁਰੂ ਰਾਮਦਾਸ ਦੇ, ਕਿਉਂਕਿ ਸੁੱਖ ਅਤੇ ਦੁੱਖ ਜ਼ਿੰਦਗੀ ਵਿੱਚ ਇਹ ਆਉਣੇ ਜ਼ਰੂਰ ਨੇ। ਤੁਸੀਂ ਦੇਖੋ ਇੱਕ ਸਾਲ ਵਿੱਚ ਤਾਂ ਰੁੱਤਾਂ ਵੀ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ, ਅਤੇ ਬੰਦਿਆਂ ਚੇਤੇ ਰੱਖੀ ਜ਼ਿੰਦਗੀ ਦੇ ਸੁੱਖ ਵੀ ਇੱਕੋ ਜਿਹੇ ਨਹੀਂ ਰਹਿਣੇ ਅਤੇ ਦੁੱਖ ਵੀ ਇੱਕੋ ਜਿਹੇ ਨਹੀਂ ਰਹਿਣੇ। ਰੁੱਤ ਵੀ ਤਾਂ ਚੇਂਜ ਹੁੰਦੀ ਪਈ ਹੈ, ਜੇ ਧੁੱਪ ਹੈ ਤਾਂ ਛਾਂ ਜ਼ਰੂਰ ਹੈ, ਜੇ ਤਪਸ਼ ਹੈ ਤਾਂ ਬਰਸਾਤ ਜ਼ਰੂਰ ਹੈ, ਜੇ ਲੂ ਵਗਦੀ ਹੈ ਤਾਂ ਇੱਕ ਦਿਨ ਸੀਤ ਵੀ ਚੱਲਣੀ ਹੈ, ਜੇ ਗਰਮੀ ਅਤੇ ਸਰਦੀ ਵਿੱਚ ਤੂੰ ਸਮਝੌਤਾ ਕਰਕੇ ਆਪਣੀ ਜ਼ਿੰਦਗੀ ਬਸਰ ਕਰਨਾ, ਜਦੋਂ ਦੁੱਖ ਦੀ ਕਿਤੇ ਧੁੱਪ ਆਵੇ ਤਾਂ ਡੋਲੀ ਨਾ, ਅਤੇ ਸੁੱਖ ਦੀ ਛਾਂ ਆ ਜਾਏ ਅਤੇ ਗੁਰੂ ਨੂੰ ਭੁੱਲ ਨਾ ਜਾਈਂ, ਜੇ ਦੁੱਖ ਦੀ ਲੂ ਵਗੇ ਅਤੇ ਉਲਾਮੇ ਨਾ ਦਈਂ, ਜੇ ਕਿਤੇ ਠੰਡੀ ਪੌਣ ਆਉਂਦੀ ਹੋਵੇ ਅਤੇ ਕਿਤੇ ਆਲਸੀ ਨਾ ਹੋ ਜਾਈਂ। ਮਾਲਕ ਜੇ ਸੁੱਖ ਦੇਂ ਤਾਂ ਵੀ ਤੈਨੂੰ ਅਰਾਧਾਂ, ਜੇ ਦੁੱਖ ਦੇਵੇਂ ਤੇ ਤਾਂ ਤੇਰੀ ਬੰਦਗੀ, ਕਿਉਂਕਿ ਸੁੱਖ ਵਿੱਚ ਅਕਸਰ ਬੰਦਾ ਆਲਸੀ ਅਤੇ ਹੰਕਾਰੀ ਹੋ ਜਾਂਦਾ, ਦੁੱਖ ਵਿੱਚ ਅਕਸਰ ਬੰਦਾ ਖੀਣਤਾ ਵਿੱਚ ਜਾ ਕੇ ਆਪਣੇ ਅੰਦਰੋਂ ਟੁੱਟ ਜਾਂਦਾ। ਦੁੱਖ ਅਤੇ ਸੁੱਖ ਪ੍ਰਭਾਵ ਪਾਉਂਦੇ ਨੇ ਮਨ ਉੱਤੇ। ਇੱਕ ਦੋ ਬਚਨ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਮਾਜਰਾ ਕੀ ਵਾਰ ਦੇ ਦੋ ਸ਼ਲੋਕ ਕਿ ਸੁੱਖ ਅਤੇ ਦੁੱਖ ਵਿੱਚ ਤੈਨੂੰ ਅਰਾਧਾਂ। ਸਤਿਗੁਰੂ ਦਾ ਪਹਿਲਾ ਸ਼ਲੋਕ ਹੈ ਸੁੱਖ ਨਾਲ ਸੰਬੰਧਿਤ, ਅਤੇ ਦੂਸਰਾ ਸ਼ਲੋਕ ਹੈ ਦੁੱਖ ਨਾਲ ਸੰਬੰਧਿਤ। ਸੁੱਖ ਨਾਲ ਜੋ ਸੰਬੰਧਿਤ ਸ਼ਲੋਕ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਿ ਜਿੰਨੀਆਂ ਧਰਤੀ ਉੱਪਰ ਪਾਣੀ ਦੀਆਂ ਨਦੀਆਂ ਚੱਲਦੀਆਂ ਨੇ, ਇਹ ਸਾਰੀਆਂ ਪਾਣੀ ਦੀਆਂ ਨਦੀਆਂ ਦੁੱਧ ਦੀਆਂ ਬਣ ਜਾਣ, ਬੜਾ ਵੱਡਾ ਸੁੱਖ ਹੈ ਕਿ ਸਾਰੀਆਂ ਨਦੀਆਂ ਪਾਣੀ ਦੀ ਜਗ੍ਹਾ ਦੁੱਧ ਪ੍ਰਵਾਹਿਤ ਹੋਣ ਲੱਗ ਪਵੇ, ਅਤੇ ਜਿੰਨੇ ਪਹਾੜਾਂ ਵਿੱਚੋਂ ਧਰਤੀ ਨੂੰ ਪਾੜ ਕੇ ਚਸ਼ਮੇ ਨਿਕਲੇ ਨੇ, ਇਹ ਸਾਰੇ ਪਾਣੀ ਦੇ ਚਸ਼ਮੇ ਘਿਓ ਬਣ ਜਾਣ। ਜਿੰਨੇ ਪਹਾੜ ਨੇ ਇਹ ਸੋਨਾ ਅਤੇ ਚਾਂਦੀ ਇਹ ਬਣ ਜਾਣ, ਜਿੰਨੇ ਉੱਪਰ ਰੁੱਖ ਨੇ ਇਹ ਕੀਮਤੀ ਹੀਰੇ ਅਤੇ ਲਾਲ ਬਣ ਜਾਣ। ਜੇ ਤੂੰ ਮੇਰੇ ਲਈ ਪਾਣੀ ਦੁੱਧ ਬਣਾ ਦੇਵੇਂ, ਜੇ ਤੂੰ ਚਸ਼ਮੇ ਘਿਓ ਬਣਾ ਦੇਵੇਂ, ਜੇ ਸਾਰੀ ਧਰਤੀ ਦੀ ਮਿੱਟੀ ਨੂੰ ਸ਼ੱਕਰ ਬਣਾ ਦੇਵੇਂ, ਜੇ ਪਹਾੜਾਂ ਨੂੰ ਹੀਰੇ ਮੋਤੀ ਬਣਾ ਦੇਵੇਂ, ਇੱਕ ਕਿਰਪਾ ਕਰੀ ਮੈਨੂੰ ਸਭ ਕੁਝ ਦੇ, ਤੂੰ ਦੇ ਦੇਵੇਂ। ਇੱਕ ਅਰਦਾਸ ਹੈ, ਇੰਨੇ ਸੁੱਖ ਵਿੱਚ ਮੇਰੇ ਅੰਦਰੋਂ ਤੇਰੇ ਸਿਮਰਨ ਦਾ ਚਾਹ ਨਾ ਕਿਤੇ ਮੁੱਕ ਜਾ, ਮੈਂ ਤੇਰਾ ਸਿਮਰਨ ਉਸੇ ਤਰ੍ਹਾਂ ਕਰਾਂ। ਜੇ ਸੁੱਖ ਦੇ ਤਾਂ ਤੁਝੈ ਅਰਾਧੀ। ਮਹਾਰਾਜ ਜੀ ਨੇ ਕਿਹਾ, ਨਦੀਆਂ ਹੋ ਮੈਂ ਧੇਣਵਾਂ। ਵੈਸੇ ਧੇਨੂ ਦਾ ਅਰਥ ਹੈ ਗਾਂ, ਧੇਣਵਾਂ ਬਹੁ ਬਚਨ, ਇਹਦਾ ਅਰਥ ਕਰਾਂਗੇ ਦੁੱਧ ਦੀਆਂ ਬਣ ਜਾਣ। ਨਦੀਆਂ ਹੋ ਮੈਂ ਧੇਣਵਾਂ, ਸੁੰਮ ਪਾਣੀ ਦੇ ਚਸ਼ਮੇ, ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਮਹਾਰਾਜ ਕਹਿੰਦੇ ਨੇ, ਪਰਬਤ ਸੋਨਾ ਰੂਪਾ ਹੋਵੇ, ਹੀਰੇ ਲਾਲ ਚੜਾਓ, ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ। ਇੰਨਾ ਕੁਛ ਲੈ ਕੇ ਵੀ ਪੀ ਤੂੰ ਹੈ ਸਲਾਹਣਾ, ਸੁੱਖ ਦਿੱਤੇ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਤੇਰੀ ਹੀ ਸਲੋਤਾ ਕਰਾਂਗਾ। ਤੇ ਜੇ ਮੰਨ ਲਓ ਦੁੱਖ ਆ ਜਾਏ, ਉਹ ਦੁੱਖ ਕਿੰਨਾ ਕੁ। ਉੱਥੇ ਮਹਾਰਾਜ ਜੀ ਦਾ ਇਹ ਅੰਮ੍ਰਿਤ ਬੋਲ ਹੈ, ਕਹਿੰਦੇ ਨੇ ਇੰਨਾ ਦੁੱਖ ਆ ਜਾਏ ਕਿ ਸਾਰੇ ਦਾ ਸਾਰਾ ਸਰੀਰ ਰੋਗ ਇਹਨੂੰ ਗ੍ਰਸ ਲਵੇ। ਮਹਾਰਾਜ ਕਹਿੰਦੇ ਨੇ ਕਿ ਜਿਹੜੇ ਹਾਲਾਤ ਨੇ ਉਹ ਵਿਰੋਧ ਵਿੱਚ ਹੋ ਜਾਣ, ਤੇ ਖੂਨ ਪੀਣ ਵਾਲੇ ਜਿਹੜੇ ਰਾਜੇ ਨੇ, ਬਾਦਸ਼ਾਹ ਨੇ, ਉਹ ਜ਼ੁਲਮ ਕਰਨ, ਉਹ ਦਿਨ ਰਾਤ ਸਿਰ ਉੱਤੇ ਖਲੋ ਕੇ ਤਸ਼ੱਦਦ ਕਰੀ ਜਾਣ। ਇੱਕ ਕਿਰਪਾ ਮੇਰੇ ਮਾਲਕ ਕਰੀ ਕਿ ਇੰਨੇ ਦੁੱਖ ਨੂੰ ਖੰਡਾਉਂਦਿਆਂ ਵੀ ਤੇਰੀ ਯਾਦ ਨਾ ਮੇਰੇ ਹਿਰਦੇ ਵਿੱਚੋਂ ਜਾਏ। ਜੇ ਦੇਖ ਹੈ ਦੁੱਖ ਲਾਈਐ, ਜੇ ਸਰੀਰ ਨੂੰ ਦੁੱਖ ਲੱਗ ਜਾਏ, ਪਾਪ ਗ੍ਰਹਿ ਦੋਇ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਏਵੇਂ ਜਾਪੈ ਭਾਉ, ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਹੋ। ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਹੀ। ਮਹਾਰਾਜ ਜੀ ਨੇ ਤਾਂ ਹੀ ਕਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਹੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਤੇਰੇ ਤੋਂ ਬਿਨਾਂ ਰਜਾਈਆਂ ਵੀ ਰੋਗ ਬਣ ਗਈਆਂ, ਤੇ ਮਾਲਕਾ ਤੇਰੇ ਤੋਂ ਬਿਨਾਂ ਉੱਚੇ ਮਹੱਲਾਂ ਦਾ ਨਿਵਾਸ ਵੀ ਇਹ ਸੱਪਾਂ ਦਾ ਨਿਵਾਸ ਬਣ ਜਾਂਦਾ। ਤੁਦ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਸੁਰਾਹੀਆਂ ਸੂਲ ਬਣ ਗਈਆਂ, ਪਿਆਲੇ ਖੰਜਰ ਬਣ ਗਏ, ਤੇ ਮਾਲਕ ਤੈਨੂੰ ਭੁੱਲਣਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਧੰਨ ਗੁਰੂ ਰਾਮਦਾਸ ਅੱਜ ਬਚਨ ਕਰ ਰਹੇ ਨੇ, ਕੋਈ ਮੈਨੂੰ ਪਿਆਰੇ ਨਾਲ ਮਿਲਾ ਦੇ ਤੇ ਜੇ ਸੁੱਖ ਦੇਵੇਂਗਾ ਤਾਂ ਵੀ ਤੇਰਾ ਸਿਮਰਨ ਕਰਾਂਗਾ। ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਹੀ। ਤੇ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਜੇ ਮਾਲਕ ਤੂੰ ਭੁੱਖ ਦੇ ਦੇ, ਗਰੀਬੀ ਆ ਜਾਏ ਤੇ ਕੋਈ ਉਲਾਂਭਾ ਨਹੀਂ, ਮੈਂ ਉਸ ਭੁੱਖ ਵਿੱਚ ਵੀ ਸੰਤੋਖ ਰੱਖ ਕੇ ਆਪਣੀ ਜ਼ਿੰਦਗੀ ਜੀਆਂਗਾ, ਉਸ ਭੁੱਖ ਵਿੱਚ ਵੀ ਮੈਨੂੰ ਤ੍ਰਿਪਤੀ ਹੈ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਮੈਨੂੰ ਭੁੱਖ ਦੇ ਦੇਵੇਂ, ਮੈਂ ਇਹਦੇ ਵਿੱਚ ਰੱਜਿਆ ਰਹਾਂਗਾ ਤੇ ਦੁੱਖ ਵਿੱਚ ਸੁੱਖ ਮਨਾਈ। ਤੇ ਜੇ ਆ ਸੰਸਾਰ ਦਾ ਦੁੱਖ ਆ ਜਾਏ, ਪਰਮਾਤਮਾ ਇਸ ਦੁੱਖ ਵਿੱਚ ਵੀ ਮੈਂ ਸ਼ੁਕਰਾਨਾ ਕਰਾਂਗਾ ਤੇ ਇਸ ਦੁੱਖ ਨੂੰ ਵੀ ਸੁੱਖ ਜਾਣ ਕੇ ਹੰਡਾਵਾਂਗਾ। ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਆਪੇ ਨੂੰ ਮੈਂ ਕੱਟ ਕੱਟ ਕੇ ਅੱਗ ਵਿੱਚ ਫੂਕਣ ਨੂੰ ਤਿਆਰ ਹਾਂ। ਬਸ ਇੱਕ ਕਿਰਪਾ ਹੋ ਜਾਏ, ਤੇਰੇ ਦੀਦਾਰ ਹੋ ਜਾ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਆਪ ਦਰ ਤੇ ਆਪਣੀ ਖੌਮੇ, ਆਪਣੀ ਮੈਂ ਆਪਾਪਣ, ਮੈਂ ਇਹ ਸਭ ਕੁਝ ਸਾੜ ਦੇਵਾਂ। ਤੇਰੇ ਦੀਦਾਰ ਲਈ, ਤੇਰੀਆਂ ਸੰਗਤਾਂ ਲਈ ਤੇਰੇ ਦਰ ਤੇ ਪਾਣੀ ਢੋਣਾ ਪਵੇ, ਮੈਂ ਦਿਨ ਰਾਤ ਪਾਣੀ ਢੋਵਾਂਗਾ। ਗਰਮੀ ਦੇ ਦਿਨਾਂ ਵਿੱਚ ਪੱਖਾਂ ਝੱਲਣਾ ਪਵੇ, ਮਾਲਕ ਮੈਂ ਪੱਖਾਂ ਝੱਲਾਂਗਾ, ਪਰ ਦਿਨ ਰਾਤ ਪਾਣੀ ਢੋ ਕੇ ਪੱਖਾਂ ਝੱਲ ਕੇ ਮੈਂ ਕੋਈ ਮਜ਼ਦੂਰੀ ਨਹੀਂ ਮੰਗਣੀ, ਮੈਂ ਇਹਦਾ ਮੁੱਲ ਨਹੀਂ ਮੰਗਣਾ। ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ। ਜੋ ਤੂੰ ਦੇ ਦਿੱਤਾ, ਸੁੱਕਾ ਦੇ ਦਿੱਤਾ ਤਾਂ ਵੀ ਪ੍ਰਵਾਨ, ਰੁੱਖਾ ਦੇ ਦਿੱਤਾ ਤਾਂ ਵੀ ਪ੍ਰਵਾਨ, ਜੋ ਤੂੰ ਮੇਰੀ ਝੋਲੀ ਵਿੱਚ ਖੈਰ ਪਾਏਗਾ ਮੈਂ ਉਸ ਭੋਜਨ ਨੂੰ ਸਵੀਕਾਰ ਕਰਾਂਗਾ।
ਨਾਨਕ ਗਰੀਬ ਤਹਿ ਪਿਆ ਦੁਆਰੈ ਹਰ ਮੇਲ ਲਹੋ ਜਲਾਈ ਵਡਿਆਈ।
ਨਾਨਕ ਗਰੀਬ ਟਹਿ ਪਿਆ ਦੁਆਰੈ ਹਰ ਮੇਲ ਲਹੋ ਵਡਿਆਈ। ਮੈਂ ਗਰੀਬ ਤੇਰੇ ਦਰ ਤੇ ਡਿੱਗ ਪਿਆ ਵਾਂ। ਸਾਧ ਸੰਗਤ, ਇਹ ਹੈ ਸੋਢੀ ਸੁਲਤਾਨ ਸਤਿਗੁਰੂ ਦੇ ਅੰਦਰ ਦੀ ਨਿਮਰਤਾ। ਕਹਿੰਦੇ ਨੇ ਬਾਹਰ ਮੁਖੀ ਹਾਲਾਤ ਕੁਛ ਵੀ ਹੋਣ, ਕਦੀ ਉਹਦੇ ਦਰ ਤੇ ਉਲਾਂਭਾ ਨਾ ਦੇਈ। ਤੇਰੀ ਜ਼ਬਾਨ ਤੋਂ ਕਦੀ ਇਹ ਨਾ ਨਿਕਲੇ ਤੇ ਮੇਰੇ ਨਾਲ ਇਹ ਤੂੰ ਕਿਉਂ ਕੀਤਾ। ਹਰ ਹਾਲਾਤ ਨੂੰ ਖੰਡਾ ਜਾਈ ਤੇ ਉਹਦਾ ਸ਼ੁਕਰਾਨਾ ਕਰੀ। ਸਤਿਗੁਰੂ ਕਹਿੰਦੇ ਨੇ ਮੈਂ ਗਰੀਬ ਤੇਰੇ ਦਰ ਤੇ ਢਹਿ ਪਿਆ ਵਾਂ। ਨਾਨਕ ਗਰੀਬ ਢਹਿ ਪਿਆ ਦੁਆਰੈ ਹੇ ਪ੍ਰਭੂ ਮੇਲ ਲਿਖੋ, ਮੇਰੇ ਤੇ ਬਖਸ਼ਿਸ਼ ਕਰੋ ਕਿ ਮੈਨੂੰ ਆਪਣੇ ਨਾਲ ਆਪਣੀ ਵਡਿਆਈ ਬਖਸ਼ ਕੇ ਜੋੜ ਲਵੋ।
ਅੱਖੀ ਕਾੜ ਧਰੀ ਚਰਣਾ ਤਲ ਸਭ ਧਰਤੀ ਫਿਰ ਮਤ ਪਾਈ।
ਹੇ ਸਤਿਗੁਰੂ, ਮੈਂ ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੇ ਵਿੱਚ ਰੱਖ ਦਿਆਂ। ਅੱਖੀ ਕਾੜ ਧਰੀ ਚਰਣਾ ਤਲ, ਚਰਨਾ ਤਲ ਦਾ ਅਰਥ ਹੈ ਚਰਨਾਂ ਦੀਆਂ ਤਲੀਆਂ, ਚਰਨਾਂ ਦੇ ਥੱਲੇ। ਆਪਣੀਆਂ ਅੱਖਾਂ ਕੱਢ ਕੇ ਤੇਰੇ ਚਰਨਾਂ ਦੀਆਂ ਤਲੀਆਂ ਥੱਲੇ ਰੱਖ ਦਿਆਂ ਤੇ ਮਾਲਕ ਸਭ ਧਰਤੀ ਫਿਰ ਮਤ ਪਾਈ। ਮੈਂ ਸਾਰੀ ਧਰਤੀ ਤੇ ਘੁੰਮ ਲਵਾਂ। ਮਤ ਪਾਈ ਇਹਦਾ ਅਰਥ ਹੈ ਸ਼ਾਇਦ ਮਤਾਂ ਕਿਤੇ ਮੈਨੂੰ ਪਿਆਰਾ ਮਿਲ ਜਾਵੇ, ਮੈਂ ਆਪਣੀਆਂ ਅੱਖਾਂ ਵੀ ਤੈਨੂੰ ਭੇਟ ਕਰਦਾ ਹਾਂ। ਜੇ ਮੇਰੇ ਸਤਿਗੁਰੂ ਤੁਸੀਂ ਪਿਆਰ ਨਾਲ ਮੈਨੂੰ ਆਪਣੇ ਕੋਲ ਬਿਠਾ ਲਵੋ, ਮੈਨੂੰ ਬਖਸ਼ਿਸ਼ ਦੇਵੋ ਤੇ ਜੇ ਕੋਲ ਬਹਾਲੇਗਾ ਮੈਂ ਤਾਂ ਵੀ ਤੇਰੀ ਆਰਾਧਨਾ ਕਰਾਂਗਾ, ਤੇ ਜੇ ਮੰਨ ਲਿਆ ਜਾਏ ਮੈਨੂੰ ਠੋਕਰ ਵੱਜਦਾ ਧੱਕਾ ਪੈ ਜਾਏ ਤੇ ਮੈਨੂੰ ਧੱਕਾ ਮਾਰ ਕੇ ਬਾਹਰ ਕੱਢ ਦਿਓ ਤੇ ਮਾਲਕ ਮੈਂ ਬਾਹਰ ਤੇਰੇ ਦਰਵਾਜ਼ੇ ਵਿੱਚ ਬੈਠ ਕੇ ਵੀ ਤੈਨੂੰ ਧਿਆਵਾਂਗਾ, ਮੈਂ ਧੱਕੇ ਖਾ ਕੇ ਵੀ ਤੈਨੂੰ ਕਦੀ ਉਲਾਂਭਾ ਨਹੀਂ ਦਿਆਂਗਾ। ਤੂੰ ਮੈਨੂੰ ਆਪਣੇ ਨਾਲ ਮਿਲਾ ਲੈ। ਇਹੀ ਬਚਨ ਉਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਨਾਲ ਸਾਂਝਾ ਕੀਤਾ ਸੀ। ਇਹ ਤਾਂ ਸਿਦਕ ਵਾਲਿਆਂ ਦਾ, ਮਰਿਆ ਹੋਇਆਂ ਦਾ, ਡਿੱਗਿਆ ਹੋਇਆਂ ਦਾ ਘਰ ਹੈ। ਇੱਥੇ ਚਲਾਕੀਆਂ, ਚਤੁਰਾਈਆਂ ਤੇ ਖੌਮੇ ਨੂੰ ਕੋਈ ਥਾਂ ਨਹੀਂ। ਤੁਸੀਂ ਦੇਖੋ ਕਿ ਮਾਲਕ ਆਪਣੇ ਦਰ ਤੇ ਕੁੱਤਾ ਰੱਖਦਾ ਹੈ, ਕੁੱਕਰ ਉਹਨੇ ਰੱਖਿਆ, ਪਰ ਕਦੀ ਆਪਾਂ ਦੇਖੇ ਕਿ ਕੁੱਤੇ ਨੂੰ ਮਾਲਕ ਪੈਰਾਂ ਦੇ ਠੁੱਡੇ ਮਾਰੇ ਤੇ ਕੁੱਤਾ ਮਾਲਕ ਦੇ ਪੈਰ ਚੁੰਮਦਾ ਹੈ, ਤੇ ਜੇ ਕੁੱਤੇ ਨੂੰ ਮਾਰ ਕੇ ਘਰੋਂ ਬਾਹਰ ਕੱਢ ਦੇਵੇ ਤੇ ਮਾਲਕ ਅੰਦਰੋਂ ਦਰਵਾਜ਼ਾ ਬੰਦ ਕਰ ਲਵੇ। ਤੇ ਸੱਚ ਇਹ ਵੇ ਕਿ ਕੁੱਤਾ ਗਵਾਂਢੀ ਭਾਵੇਂ ਅਰਬਪਤੀ ਹੋਵੇ, ਮਾਲਕ ਦਾ ਗਵਾਂਢੀ ਗਵਾਂਢੀ ਦੇ ਦਰ ਤੇ ਨਹੀਂ ਜਾਏਗਾ, ਉਹ ਠੋਕਰਾਂ ਖਾ ਕੇ ਵੀ ਆਪਣੇ ਮਾਲਕ ਦੇ ਦਰ ਤੇ ਬੈਠਾ ਰਹੇਗਾ। ਤੇ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਜੇ ਤੂੰ ਗੁਰੂ ਦੇ ਦਰ ਤੇ ਡਿੱਗਣਾ ਹੈ ਤੇ ਫਿਰ ਕੂਕਰ ਦੀ ਤਰ੍ਹਾਂ ਡਿੱਗ ਪਓ, ਜੇ ਪਟਾ ਪਾ ਕੇ ਪੁਚਕਾਰ ਲੈ ਤੇ ਤਾਂ ਵੀ ਉਹਦੇ, ਤੇ ਜੇ ਠੁੱਡਾ ਮਾਰਦਾ ਤੇ ਤਾਂ ਵੀ ਉਹਦੇ। ਅਸੀਂ ਗੁਰਦੇਵ ਦੇ ਰੋਜ਼ ਬਚਨ ਪੜ੍ਹਨੇ ਕਿ ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤਨੀ ਤੇ ਨਿਤ, ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਮਾਲਕ ਜੀ ਤੇਰੇ ਦਰ ਤੇ ਡਿੱਗੇ ਖਾਂ, ਜੇ ਕੋਲ ਬਹਾਲੇਗਾ ਤਾਂ ਵੀ ਤੇਰੀ ਬੰਦਗੀ, ਤੇ ਜੇ ਧੱਕੇ ਮਾਰ ਕੇ ਬਾਹਰ ਕੱਢ ਦਿਓਗੇ ਤੇ ਫਿਰ ਮੈਂ ਕੋਈ ਅਫਸੋਸ ਨਹੀਂ ਕਰਨਾ। ਆਖਰ ਧੱਕਿਆਂ ਵਿੱਚ ਵੀ ਤਾਂ ਤੇਰੀ ਛੂਹ ਮਿਲ ਹੀ ਜਾਣੀ ਹੈ ਨਾ। ਜੇ ਕੋਲ ਬਿਠਾ ਕੇ ਥਾਪੜਾ ਦੇਗਾ ਤਾਂ ਵੀ ਅਸੀਸ, ਤੇ ਜੇ ਧੱਕਾ ਮਾਰੇਗਾ ਹੱਥ ਤਾਂ ਵੀ ਤੇਰੇ ਲੱਗਣੇ ਨੇ। ਧੱਕੇ ਵਿੱਚ ਵੀ ਤੇਰੀ ਛੂਹ ਮਿਲੇਗੀ, ਤੇ ਤੇਰੀ ਛੂਹ ਧੱਕੇ ਨਾਲ ਮਿਲ ਜਾਏ ਤੇ ਭਾਵੇਂ ਪਿਆਰ ਨਾਲ ਮਿਲ ਜਾਏ, ਕਦੀ ਤੇਰੀ ਛੂਹ ਅਸਫਲ ਨਹੀਂ ਜਾਂਦੀ। ਮਾਰ ਕੱਢੇ ਜੇ ਧੱਕੇ ਮਾਰੇ ਤਾਂ ਵੀ ਤੈਨੂੰ ਧਿਆਵਾਂਗਾ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋੜ ਨਾ ਜਾਈ।
ਜੇ ਸਾਰੀ ਦੁਨੀਆ ਮੇਰਾ ਪਿਆਰ ਦੇਖ ਕੇ ਤੇਰੇ ਦਰ ਤੇ ਡਿੱਗਾਂ ਵਾਂ, ਮੇਰੀ ਉਪਮਾ ਕਰਨ ਲੱਗ ਪੈਣ ਵੀ ਇਹ ਗੁਰਸਿੱਖ ਬੜਾ ਆਪਾ ਸਮਰਪਿਤ ਵਾਲਾ ਹੈ, ਇਹ ਬੰਦਾ ਬੜਾ ਹੀ ਚੰਗਾ ਹੈ, ਸਾਰੀ ਦੁਨੀਆ ਮੇਰੀ ਉਪਮਾ ਕਰੇ, ਵਡਿਆਈ ਕਰੇ, ਮੈਂ ਉਪਮਾ ਨੂੰ ਦੇਖ ਕੇ ਵੀ ਤੇਰਾ ਦਰ ਨਹੀਂ ਛੱਡਣਾ। ਜੇ ਸਾਰੇ ਲੋਕ ਰਲ ਕੇ ਮੇਰੀ ਨਿੰਦਿਆ ਕਰਨ ਲੱਗ ਪੈਣ ਤੇ ਮੈਂ ਨਿੰਦਿਆ ਨੂੰ ਸੁਣ ਕੇ ਵੀ ਤੇਰੇ ਘਰ ਨੂੰ ਨਹੀਂ ਛੱਡਣਾ। ਇਹ ਵੀ ਦੋ ਚੀਜ਼ਾਂ ਰੁਕਾਵਟਾਂ, ਜੇ ਜਿਵੇਂ ਦੁੱਖ ਤੇ ਸੁੱਖ ਵੀ ਅੰਦਰ ਨੂੰ ਥੜਕਾਉਂਦਾ ਹੈ ਨਾ, ਇਸੇ ਤਰ੍ਹਾਂ ਨਿੰਦਿਆ ਤੇ ਉਸਤਤ ਵੀ ਸਾਡੇ ਅੰਦਰ ਦੀ ਸੁਰਤ ਨੂੰ ਬੜੀ ਡੇਗਦੀ ਹੈ। ਜਦੋਂ ਉਸਤਤ ਦੀ ਵਾਦੀ ਬਣ ਜਾਏ ਨਾ ਬੰਦੇ ਨੂੰ, ਵੀ ਸਾਰੇ ਲੋਕ ਚੰਗਾ ਚੰਗਾ ਕਹਿਣ, ਮੈਂ ਬੇਨਤੀ ਕਰਾਂ, ਇਹ ਇਕੱਲਾ ਤੁਹਾਨੂੰ ਨਹੀਂ, ਆਪਾਂ ਆਪਣੇ ਆਪ ਨੂੰ ਸ਼ਾਮਿਲ ਕਰਕੇ ਮੈਂ ਬੇਨਤੀ ਕਰ ਰਿਹਾ, ਸਾਰੇ ਚੰਗਾ ਚੰਗਾ ਕਹਿਣ, ਅਤੇ ਜਿੱਦਣ ਚਾਰ ਬੰਦੇ ਮੰਦਾ ਕਹਿਣ ਲੱਗ ਪੈਣ, ਅੰਦਰ ਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਂਦਾ। ਮੈਨੂੰ ਕਿਉਂ ਕਹਿ ਦਿੱਤਾ? ਕਿਉਂਕਿ ਉਪਮਾ ਜਿਹੜੀ ਹੈ ਇਹ ਇੱਕ ਖੁਰਾਕ ਹੈ, ਅਤੇ ਜਿੱਦਣ ਬੰਦਾ ਉਪਮਾ ਦੀ ਖੁਰਾਕ ਖਾਈ ਜਾਏ ਅਤੇ ਇੱਕ ਦਿਨ ਨਾ ਮਿਲੇ ਤਾਂ ਬੰਦੇ ਤੋਂ ਆਪਣਾ ਆਪ ਸੰਭਲਦਾ ਨਹੀਂ। ਮਹਾਰਾਜ ਕਹਿੰਦੇ ਨੇ, ਮਾਲਕ ਜੇ ਸਾਰੇ ਲੋਕ ਕਹਿਣ ਵੀ ਤੂੰ ਬੜਾ ਚੰਗਾ, ਅਤੇ ਕਿਰਪਾ ਕਰੀ ਇਸ ਵਾਹ ਵਾਹ ਵਿੱਚ ਕਿਤੇ ਵਾਹਿਗੁਰੂ ਨਾ ਭੁੱਲ ਜਾਏ, ਕਿਤੇ ਆਪਣੀ ਵਾਹ ਵਾਹ ਵਿੱਚ ਕਿਤੇ ਵਾਹਿਗੁਰੂ ਨਾ ਭੁੱਲ ਜਾਏ, ਅਤੇ ਇੱਕ ਕਿਰਪਾ ਕਰੀ ਜੇ ਲੋਕ ਮੰਦਾ ਕਹੀ ਜਾਣ, ਕਿਤੇ ਇੰਨਾ ਮੰਦਾ ਨਾ ਹੋ ਜਾ ਕਿ ਮੇਰੇ ਅੰਦਰ ਹੀ ਮੰਦਾਪੁਣਾ ਆ ਜਾਏ। ਜੇ ਨਿੰਦਿਆ ਤਾਂ ਕੀ? ਇਸੇ ਕਰਕੇ ਤੁਸੀਂ ਬਾਣੀ ਪੜ੍ਹੋ, ਭਗਤਾਂ ਮਹਾਂਪੁਰਖਾਂ ਨੇ ਨਾ ਨਿੰਦਿਆ ਦੀ ਪਰਵਾਹ ਕੀਤੀ ਨਾ ਉਸਤਤ ਦੀ। ਭਗਤ ਕਬੀਰ ਸਾਹਿਬ ਜੀ ਵਰਗੇ ਮਹਾਂਪੁਰਖ ਨੇ ਕਿਹਾ, ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸੋ ਪਲ ਜੋਗ, ਭਗਤ ਨਾ ਛਾਡੂ ਰਾਮ ਕੀ ਭਾਵੈ ਨਿੰਦੋ ਲੋਗ। ਨਾਮਦੇਵ ਜੀ ਨੇ ਕਿਹਾ, ਉਸਤਤ ਨਿੰਦਾ ਨਰੈ ਕਰੈ ਨਰ ਕੋਈ, ਨਾਮੈ ਸ੍ਰੀ ਰੰਗ ਭੇਟਲ ਸੋਈ। ਕੋਈ ਨਿੰਦਿਆ ਕਰੇ, ਕੋਈ ਉਸਤਤ ਕਰੇ, ਇਹ ਬੰਦਿਆਂ ਦੀ ਅਵਸਥਾ ਹੈ। ਮਾਲਕ ਸਲੋਤਾ ਵਿੱਚ ਵੀ ਤੇਰੇ ਤੇ ਬਦਨਾਮੀ ਵਿੱਚ ਵੀ ਤੇਰੇ ਹੀ ਗੁਲਾਮ ਖਾਂ। ਜੇ ਸਤਿਗੁਰੂ ਤੂੰ ਮੇਰੇ ਵੱਲ ਰਹੇ, ਤੇ ਦੁਨੀਆਂ ਜੋ ਕਹਿੰਦੀ ਹੈ ਕਹਿਣ ਦੀਏ, ਮੈਨੂੰ ਇਹਨਾਂ ਦੀ ਕੀ ਪਰਵਾਹ ਹੈ। ਸ਼ਬਦ ਇਹੀ ਹੈ ਨਾ, ਜੇ ਤੂੰ ਵੱਲ ਰਹੇ ਤੇ ਕੀ ਪਰਵਾਹ ਦੁਨੀਆਂ ਦੀ। ਹੇ ਮੇਰੇ ਮਾਲਕ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਤੇਰੇ ਨਾਲ ਤੂੰ ਮੇਰੇ ਵੱਲ ਹੋਵੇਂ ਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਅਸਲ ਵਿੱਚ ਮਰੀ ਤਾਂ ਉਦੋਂ ਪੈਂਦੀ ਹੈ ਜਦੋਂ ਤੇਰੀ ਯਾਦ ਵਿਸਰ ਜਾਂਦੀ। ਤੈਨੂੰ ਵਿਸਾਰਿਆ ਮੌਤ ਹੈ ਤੇ ਤੂੰ ਨਾਲ ਹੋਵੇਂ, ਫਿਰ ਸਾਰੀ ਦੁਨੀਆ ਕਦੀ ਕਿਸੇ ਨੇ ਸਾਧੀ ਜੇ। ਮੈਂ ਕਈ ਵਾਰੀ ਵੈਸੇ ਬੇਨਤੀ ਕਰ ਰਿਹਾ ਹੁੰਦਾ ਕਿ ਅਸੀਂ ਹਨੇਰੇ 'ਚ ਤੀਰ ਚਲਾਉਂਦੇ ਹਾਂ, ਜਿਸ ਬੰਦੇ ਨੂੰ ਨੇੜੇ ਹੋ ਕੇ ਦੇਖਿਆ ਵੀ ਨਹੀਂ ਹੁੰਦਾ ਨਾ, ਅਸੀਂ ਸੁਣੀ ਸੁਣਾਈ ਉਹਦੀ ਪਰਿਭਾਸ਼ਾ ਅੱਗੇ ਪ੍ਰਚਾਰਨ ਲੱਗ ਪੈਂਦੇ। ਅਤੇ ਇਹਦੇ ਵਿੱਚੋਂ ਮੇਰਾ ਖਿਆਲ ਆਪਣੇ ਸਿੱਖਾਂ ਵਿੱਚ ਮੈਂ ਕਹਿਣ ਤੋਂ ਗੁਰੇਜ਼ ਨਾ ਕਰਾਂ, 99% ਇਹੋ ਜਿਹੀ ਬਣਗੀ ਮਿਲੇਗੀ ਜਿਹੜੀ ਕਿਸੇ ਬੰਦੇ ਨੂੰ ਨਿੱਜੀ ਤੌਰ 'ਤੇ ਜਾਣਦੀ ਨਹੀਂ। ਜੇ ਮੈਂ ਈਰਖਾਂ ਵਸ ਇੱਕ ਗੱਲ ਕਹਿ ਦਿੱਤੀ, ਬਸ ਉਹਨੇ ਚਾਰ ਹੋਰ ਨਾਲ ਜੋੜ ਕੇ ਅੱਗੇ ਤੁਰ ਪੈਣਾ। ਯਾਦ ਰੱਖਿਓ, ਹਨੇਰੇ ਵਿੱਚ ਚਲਾਏ ਹੋਏ ਤੀਰ ਨਾਲ ਕਿਤੇ ਸਰਵਣ ਵਰਗਾ ਬੇਦੋਸ਼ ਨਾ ਮਾਰਿਆ ਜਾਏ। ਅਤੇ ਜਿਹਨੇ ਬੇਦੋਸ਼ ਨੂੰ ਹਨੇਰੇ ਵਿੱਚ ਮਾਰ ਦਿੱਤਾ, ਮੌਤ ਦਸ਼ਰਥ ਦੀ ਵੀ ਪੁੱਤਰ ਦੇ ਵਿਛੋੜੇ ਵਿੱਚ ਵਿਲਕ ਕੇ ਹੋਈ, ਕਿਤੇ ਐਵੇਂ ਜ਼ਬਾਨ ਦੇ ਤੀਰ ਛੱਡ ਛੱਡ ਕੇ ਕਿਸੇ ਕਰਨੀ ਕਮਾਣੀ ਵਾਲੇ ਉੱਤੇ ਵਾਰ ਨਾ ਕਰੀ ਜਾਏ। ਹਨੇਰੇ ਵਿੱਚ ਤੀਰ ਚਲਾਇਆ, ਦੁੱਖ ਸਾਨੂੰ ਵੀ ਮਿਲ ਸਕਦਾ ਹੈ। ਮਹਾਰਾਜ ਕਹਿੰਦੇ ਨੇ, ਇੱਕ ਕਿਰਪਾ ਕਰੀ, ਲੋਕਾਂ ਦੀ ਪਰਵਾਹ ਨਹੀਂ ਮੈਨੂੰ, ਦੁਨੀਆ ਨਾ ਸਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਪੀ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਜੇ ਦੁਨੀਆ ਖੁਸ਼ ਨਹੀਂ ਹੁੰਦੀ ਫਿਰ ਕੀ ਕਰੀਏ, ਸਾਈ ਨੂੰ ਖੁਸ਼ ਕਰ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਮੇਰੇ ਨਾਲ ਖਲੋ ਜਾਏ ਨਾ, ਸੱਚ ਇਵੇਂ ਸਿੱਧੇ ਪੰਜਾਬੀ ਸ਼ਬਦ, ਤੂੰ ਮੇਰੇ ਨਾਲ ਰਹੋ, ਫਿਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਸਾਰੀ ਦੁਨੀਆ ਇੱਕ ਪਾਸੇ ਅਤੇ ਸਤਿਗੁਰੂ ਗੁਰੂ ਨਾਨਕ ਸੋ ਤੂੰ ਇੱਕ ਪਾਸੇ, ਤੂੰ ਵੱਲ ਰੱਖੇ ਫਿਰ ਮੇਰੀ ਜ਼ਿੰਦਗੀ ਸੁਖੈਨ ਹੈ। ਮੈਂ ਵਾਰ ਵਾਰ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਵਾਂ, ਸਤਿਗੁਰੂ ਦੇ ਪੈਰਾਂ ਵਿੱਚ ਡਿੱਗ ਡਿੱਗ ਕੇ ਗੁਰੂ ਸੰਤ ਨੂੰ ਮਨਾ ਲਵਾਂ।
ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤੋ ਦਰਸ਼ਨ ਕਹਿ ਤਾਈ।
ਪਹਿਲਾਂ ਹਜ਼ੂਰ ਨੇ ਕਿਹਾ, ਨਾਨਕ ਗਰੀਬ ਟਹਿ ਪਿਆ ਦੁਆਰੇ, ਹੁਣ ਪਦੇ ਦੀ ਸੰਪੰਨਤਾ ਤੇ ਕਹਿਣ ਲੱਗੇ ਕਿ ਨਾਨਕ ਵਿਚਾਰਾ ਭਇਆ ਦੀਵਾਨਾ। ਮੈਂ ਤਾਂ ਵਿਚਾਰਾ ਦੀਵਾਨਾ ਹੋਇਆ, ਕਿਸ ਵਾਸਤੇ? ਤੇਰੇ ਦਰਸ਼ਨਾਂ ਦੀ ਦਾਤ ਲਈ, ਮੈਨੂੰ ਤੇਰੇ ਦਰਸ਼ਨਾਂ ਨੇ ਦੀਵਾਨਾ ਕੀਤਾ ਹੈ।
ਝਾਕੀ ਮੀਂਹ ਹੋ ਵਰਸੈ, ਧੀ ਪੁਰ ਦੇਖਣ ਜਾਈ।
ਆਖੇ ਸਤਿਗੁਰੂ ਜੇ ਬਾਹਰ ਦੇ ਹਾਲਾਤ ਮੌਸਮ ਇਹੋ ਜਿਹਾ ਬਣ ਜਾਏ, ਝੱਖੜ ਵਗੇ, ਹਨੇਰੀ ਚੱਲੇ, ਝੱਖੜ ਝਾਂਗੀ ਮੀਂਹ ਵਰਸੈ, ਅਤੇ ਜੇ ਮੋਹਲੇ ਧਾਰ ਬਰਸਾਤ ਹੁੰਦੀ ਹੋਵੇ, ਇੱਕ ਤੂੰ ਅਸੀਸ ਮੈਨੂੰ ਦੇਈਂ, ਨਾ ਤਾਂ ਮੇਰੇ ਰਸਤੇ ਨੂੰ ਝੱਖੜ ਰੋਕ ਸਕਦਾ, ਨਾ ਮੀਂਹ ਰੋਕ ਸਕਦਾ, ਜਿੰਨਾ ਮਰਜ਼ੀ ਮੌਸਮ ਖਰਾਬ ਹੋਵੇ, ਮੇਰੇ 'ਤੇ ਥਾਪੜਾ ਦੇਈ ਜਾਈਂ, ਮੈਂ ਤੇਰੇ ਦਰ ਤੋਂ ਕਦੀ ਟੁੱਟੇ ਨਾ। ਮੀਂਹ ਬਰਸਾਤ ਬਾਹਰ ਦਾ ਖਰਾਬ ਮੌਸਮ, ਫਿਰ ਵੀ ਮੈਂ ਆਪਣੇ ਗੁਰੂ ਦੇ ਦੀਦਾਰ ਕਰਨ ਜਾਵਾਂ।
ਵਾਹ ਵਾਹ
ਕਹਿਣ ਲੱਗੇ, ਆਹ ਤਾਂ ਛੋਟਾ ਜਿਹਾ ਗਲੀਆਂ ਵਿੱਚ ਪਾਣੀ ਦਾ ਇੱਕ ਨਾਲਾ ਵਗਦਾ। ਕਹਿੰਦੇ ਨੇ ਜੇ ਸਿੱਖ ਦੇ ਸਾਹਮਣੇ ਖਾਰਾ ਸਮੁੰਦਰ ਵੀ ਆ ਜਾਏ, ਤੇ ਸਿੱਖ ਸਮੁੰਦਰ ਨੂੰ ਚੀਰ ਕੇ ਵੀ ਆਪਣੇ ਗੁਰੂ ਦੇ ਦੀਦਾਰ ਕਰਦਾ। ਦੇਖੋ ਕਿੱਡੀ ਵੱਡੀ ਬਖਸ਼ਿਸ਼ ਕੀਤੀ। ਇਹ ਹੈ ਅੰਦਰ ਦਾ ਪਿਆਰ ਕਿ ਝੱਖੜ ਝਾਂਗੀ ਮੀਂਹ ਵਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਖੋਵੈ ਬੋ ਖਾਰਾ ਗੁਰਸਿੱਖ ਲੰਘ, ਗੁਰੂ ਪੈ ਜਾਈ। ਗੁਰੂ ਕਾ ਸਿੱਖ ਸਮੁੰਦਰ ਨੂੰ ਵੀ ਪਾਰ ਕਰਕੇ ਗੁਰੂ ਕੋਲ ਪਹੁੰਚਦਾ ਹੈ। ਕਹਿੰਦੇ ਨੇ ਜੇ ਕਹੀਏ ਵੀ ਸਿੱਖਾਂ ਤੂੰ ਅੱਜ ਨਾ ਜਾ, ਕਹਿੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਪ੍ਰਾਣੀ ਦੀ ਮੌਤ ਹੋ ਜਾਂਦੀ ਏ, ਸੱਚ ਇਹ ਵੇ ਗੁਰੂ ਤੋਂ ਬਿਨਾਂ ਸਿੱਖ ਦੀ ਮੌਤ ਹੋ ਜਾਂਦੀ ਹੈ। ਕਿੱਡਾ ਵੱਡਾ ਨੇਮ ਹੈ। ਇੱਥੇ ਇੱਕ ਅਰਜ਼ ਜ਼ਰੂਰ ਕਰਾਂ ਕਿ ਐਸੇ ਐਸੇ ਗੁਰਮੁਖ ਅੱਜ ਵੀ ਇਹਨਾਂ ਹਾਲਾਤਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਗੁਰੂ ਦੇ ਦਰ 'ਤੇ ਜਾਂਦੇ ਨੇ, ਅਤੇ ਕਈ ਐਸੇ ਨੇ ਜਿਹੜੇ ਏਸੀ ਕਮਰਿਆਂ ਵਿੱਚ ਵੀ ਸੁੱਤੇ ਪਏ ਨੇ, ਅਤੇ ਕਦੀ ਸੰਕ੍ਰਾਂਤ ਵਾਲੇ ਦਿਨ ਵੀ ਮੇਰਾ ਖਿਆਲ ਉਹ ਗੁਰਦੁਆਰੇ ਫੇਰਾ ਨਹੀਂ ਪਾ ਕੇ ਹੁੰਦੇ। ਤਾਂ ਹੁੰਦੇ ਉਹ ਵੀ ਨੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖ ਹਾਂ, ਗੁਰੂ ਕੇ ਸਿੱਖੋ। ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦੀ ਜ਼ਿੰਦਗੀ ਦੀ ਖੁਰਾਕ ਹੀ ਗੁਰੂ ਦਾ ਦੀਦਾਰ ਹੈ, ਅਤੇ ਕੋਈ ਚੀਜ਼ ਉਹਦੇ ਰਸਤੇ ਵਿੱਚ ਰੁਕਾਵਟ ਨਹੀਂ ਆ ਸਕਦੀ। ਮਹਾਰਾਜ ਕਹਿੰਦੇ ਨੇ ਜਿਵੇਂ ਪਾਣੀ ਤੋਂ ਬਿਨਾਂ ਬੰਦਾ ਮਰ ਜਾਂਦਾ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਸਿੱਖ ਦੀ ਮੌਤ ਹੋ ਜਾਂਦੀ ਹੈ। ਉਹ ਆਪਣੇ ਗੁਰੂ ਦੇ ਦੀਦਾਰ ਹਰ ਹਾਲਤ ਵਿੱਚ ਕਰਨੇ ਲੋਚਦਾ ਹੈ। ਮੀਂਹ ਪੈਂਦਾ ਹੋਵੇ ਤੇ ਧਰਤੀ ਉੱਤੇ ਖਰਿਆਵਲ ਆ ਜਾਂਦੀ, ਫੁੱਲ ਪੱਤੇ ਫਸਲਾਂ ਮੌਲਦੇ ਨੇ। ਕਹਿੰਦੇ ਨੇ ਜਿਵੇਂ ਮੀਂਹ ਪੈਣ ਨਾਲ ਜ਼ਮੀਨ ਮੌਲਦੀ ਹੈ, ਉਹਦੇ ਅੰਦਰੋਂ ਖੇੜਾ ਨਿਕਲਦਾ, ਫਸਲ ਨਿਕਲਦੀ ਏ, ਇਸੇ ਤਰ੍ਹਾਂ ਸਿੱਖ ਜਦੋਂ ਆਪਣੇ ਗੁਰੂ ਨੂੰ ਦੇਖਦਾ ਨਾ, ਸੱਚ ਇਵੇਂ ਇਸ ਤਰ੍ਹਾਂ ਮੌਲਦਾ ਜਿਵੇਂ ਮੀਂਹ ਪੈਣ ਨਾਲ ਜ਼ਮੀਨ ਮੌਲ ਉੱਠਦੀ। ਗੁਰੂ ਦੇ ਦਰਸ਼ਨ ਕਰ, ਉਹਦਾ ਅੰਦਰ ਤਨ ਮਨ ਖੇੜੇ ਵਿੱਚ ਆਉਂਦਾ ਹੈ।
ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ।
ਹੇ ਸਤਿਗੁਰੂ, ਮੈਂ ਤੇਰੇ ਸੇਵਕਾਂ ਦਾ ਸੇਵਕ ਹੋ ਕੇ, ਇੱਕ ਤੇਰੇ ਸੇਵਕ, ਉਹਨਾਂ ਦਾ ਅੱਗੇ ਸੇਵਕ ਹੋ ਕੇ ਮੈਂ ਸੇਵਾ ਕਰਾਂ, ਜ਼ਿੰਦਗੀ ਵਿੱਚ ਵਰਤਾਂ, ਅਤੇ ਬੇਨਤੀਆਂ ਕਰ ਕਰਕੇ ਉਹਨਾਂ ਸੇਵਾਦਾਰਾਂ ਨੂੰ ਅਰਦਾਸਾਂ ਕਰ ਕਰਕੇ ਜੋਦੜੀਆਂ ਕਰ ਕਰਕੇ ਮੈਂ ਬੁਲਾਉਣਾ ਕਰਾਂ।
ਨਾਨਕ ਕੀ ਬੇਨਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਦਾਸ ਦੀ ਤਾਂ ਇੱਕ ਬੇਨਤੀ ਹੈ, ਹੇ ਸਤਿਗੁਰੂ ਤੈਨੂੰ ਮਿਲ ਕੇ ਤੇਰੇ ਮਿਲਾਪ ਵਿੱਚੋਂ ਹੀ ਆਤਮਕ ਸੁਖ ਨਸੀਬ ਹੋਣਾ ਹੈ।
ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੈ ਧਿਆਈ।
ਹੇ ਮਾਲਕ, ਗੁਰੂ ਵੀ ਤੂੰ ਆਪ ਹੈ ਤੇ ਚੇਲਾ ਵੀ ਤੂੰ ਆਪ ਹੈ। ਮੈਂ ਗੁਰੂ ਨੂੰ ਵਿੱਚ ਦੇ ਦਾ ਮਤਲਬ ਹੈ ਕਿ ਸਤਿਗੁਰੂ ਨੂੰ ਵਿਚੋਲਾ ਬਣਾ ਕੇ ਤੈਨੂੰ ਧਿਆਵਾਂ, ਤੇਰਾ ਚਿੰਤਨ ਕਰਾਂ। ਗੁਰੂ ਹੀ ਵਿਚੋਲਾ ਬਣ ਕੇ ਮੈਨੂੰ ਤੇਰੇ ਤੱਕ ਮਿਲਾ ਸਕਦਾ ਹੈ। ਮਾਲਕ ਜੋ ਤੇਰਾ ਸਿਮਰਨ ਕਰਦੇ ਨੇ ਇੱਕ ਦਿਨ ਤੇਰਾ ਰੂਪ ਹੋ ਜਾਂਦੇ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲ ਲੈ ਸਲ ਸਮਾਇੰਦਾ। ਤੇਰੇ ਸੇਵਕ ਤੇਰਾ ਸਿਮਰਨ ਕਰ ਕਰਕੇ ਤੇਰਾ ਰੂਪ ਹੀ ਹੋ ਜਾਂਦੇ ਹਨ।
ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ।
ਜਿਹੜੇ ਤੇਰੇ ਵਿੱਚ ਅਭੇਦ ਹੋ ਗਏ ਤੂੰ ਉਹਨਾਂ ਦੀ ਪੈਜ ਰੱਖਣਾ। ਮਾਲਕ ਤੇਰੇ ਭਗਤੀ ਦੇ ਭੰਡਾਰੇ ਭਰੇ ਪਏ, ਤੇਰੇ ਸਿਮਰਨ ਦੇ ਖਜ਼ਾਨੇ ਭਰੇ ਪਏ ਨੇ, ਤੇਰੀ ਬੰਦਗੀ ਦੇ ਖਜ਼ਾਨਿਆਂ ਵਿੱਚ ਤੋਟਾ ਕੋਈ ਨਹੀਂ। ਪਰ ਵਾਹਿਗੁਰੂ ਜੀ, ਇਹ ਖਜ਼ਾਨਾ ਮਿਲਦਾ ਉਸ ਨੂੰ ਵੀ ਜਿਹਨੂੰ ਤੂੰ ਆਪ ਤਰਸ ਕਰਕੇ ਦੇਣਾ। ਇਹ ਦਾਤ ਤੇਰੀ ਕਿਰਪਾ ਨਾਲ ਮਿਲਦੀ ਹੈ। ਬਾਹਰ ਦੇ ਖਜ਼ਾਨੇ ਤਾਂ ਕੋਈ ਚਲਾਕੀ ਨਾਲ ਝੂਠੇ ਪੇਪਰ ਬਣਾ ਕੇ ਵੀ ਆਪਣੇ ਨਾਲ ਵਾ ਸਕਦਾ, ਬਾਹਰ ਦੇ ਖਜ਼ਾਨੇ ਤਾਂ ਸੰਨ ਲਾ ਕੇ ਕਿਸੇ ਘਰੋਂ ਕੋਈ ਚੁਰਾ ਸਕਦਾ, ਬਾਹਰ ਦੇ ਖਜ਼ਾਨੇ ਤਾਂ ਕੋਈ ਬੰਦਾ ਠੱਗ ਕੇ ਵੀ ਲਿਜਾ ਸਕਦਾ, ਪਰ ਤੇਰੀ ਭਗਤੀ ਦੇ ਭੰਡਾਰੇ ਖਜ਼ਾਨੇ ਭਰੇ ਪਏ ਨੇ, ਬੂਹੇ ਵੀ ਖੁੱਲੇ ਨੇ ਮੇਰੇ ਮਾਲਕਾ, ਇੱਥੇ ਤਾਲਾ ਵੀ ਕੋਈ ਨਹੀਂ ਲੱਗਾ, ਨਾ ਤਾਂ ਇੱਥੇ ਚਲਾਕੀ ਚੱਲਦੀ ਏ, ਨਾ ਸਿਆਣਪ ਚੱਲਦੀ ਏ। ਜਿਸ 'ਤੇ ਤੂੰ ਕਿਰਪਾ ਕਰੇ ਉਹਨੂੰ ਭਗਤੀ ਦਾ ਖਜ਼ਾਨਾ ਦੇਣਾ, ਚਤੁਰਾਈ ਵਾਲਿਆਂ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਂਦੇ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਤੂੰ ਬਖਸ਼ੇ ਨਦਰ ਕਰੇ ਤਾਂ ਸਿਮਰਿਆ ਜਾਏ। ਜਿਸ ਉੱਪਰ ਤੇਰੀ ਨਦਰ ਹੋਵੇ, ਤੇਰੀ ਬਖਸ਼ਿਸ਼, ਤੇਰੀ ਨਦਰ ਭਗਤੀ ਦੇ ਭੰਡਾਰਿਆਂ ਵਿੱਚੋਂ ਦਾਤਾਂ ਦਿੰਦੀ ਹੈ। ਪਰ ਚਲਾਕੀਆਂ ਸਿਆਣਪਾਂ, ਇਸ ਨਾਲ ਕਦੀ ਕਿਸੇ ਨੂੰ ਦਾਤ ਨਹੀਂ ਮਿਲੀ। ਸਿਮਰਨ ਕਰ ਕਰਕੇ, ਬੰਦਗੀ ਕਰ ਕਰਕੇ ਇਸ ਆਪਣੇ ਸੁੱਤੇ ਕੋਈ ਮਨ ਨੂੰ ਮੈਂ ਜਗਾਉਂਦਾ
ਹਾਂ।
ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਇੱਕ ਦਾਨ ਮੈਂ ਜਾਚਕ ਬਣ ਕੇ, ਮੰਗਤਾ ਬਣ ਕੇ, ਵਿਚਾਰਾ ਬਣ ਕੇ ਮੰਗਣਾ। ਉਹ ਦਾਨ ਕੀ ਮੰਗਣਾ? ਕਿਰਪਾ ਕਰੀ ਮੈਨੂੰ ਆਪਣੇ ਦਾਸਾਂ ਦਾ, ਦਾਸਾਂ ਦਾ ਦਾਸ ਬਣਾ ਦੇ, ਇਹ ਦਾਨ ਮੈਨੂੰ ਦੇ ਦੇ, ਮੈਂ ਤੇਰੇ ਦਾਸਾਂ ਦਾ ਸੇਵਕ ਬਣ ਜਾਵਾਂ। ਜੇ ਮਾਲਕ ਤੂੰ ਸਾਨੂੰ ਸਿੱਧੇ ਰਸਤੇ ਪਾਉਣ ਲਈ ਅਸੀਂ ਭੁੱਲ ਜਾਈਏ ਤੇ ਤੁਸੀਂ ਝਿੜਕ ਮਾਰ ਦਿਓ, ਤੇਰੀ ਝਿੜਕ ਵੀ ਚੰਗੀ ਸਾਨੂੰ ਲੱਗੇਗੀ। ਤੇ ਜੇ ਤੁਸੀਂ ਝਿੜਕਣ ਤੋਂ ਬਾਅਦ ਸਾਨੂੰ ਬਖਸ਼ ਦੇਵੋ, ਸਾਨੂੰ ਪਿਆਰ ਕਰੋ, ਤੇਰੇ ਬਖਸ਼ਣ ਵਿੱਚ ਵੀ ਸੁੱਖ ਹੈ ਤੇ ਤੇਰੀ ਝਿੜਕ ਵਿੱਚ ਵੀ ਸੁੱਖ ਹੈ। ਕਿਉਂਕਿ ਝਿੜਕਦਾ ਵੀ ਉਹ ਹੁੰਦਾ ਜਿਹੜਾ ਆਪਣਾ ਹੋਵੇ, ਬੇਗਾਨੇ ਤਾਂ ਕਦੀ ਝਿੜਕਦੇ ਵੀ ਨਹੀਂ ਹੁੰਦੇ। ਇਸ ਥੋੜ੍ਹੀ ਜਿਹੀ ਬੇਨਤੀ ਨੂੰ ਮੈਂ ਟੇਕ ਕੇ ਜ਼ਰੂਰ ਕਹਿ ਦੇਵਾਂ। ਬਾਣੀ ਵਿੱਚ ਇੱਕ ਸ਼ਬਦ ਆਉਂਦਾ ਭਗਤ ਕਬੀਰ ਜੀ ਦਾ ਕਿ ਫੁਰਮਾਨ ਤੇਰਾ ਸਿਰ ਹੈ ਉੱਤਰ, ਫੁਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ, ਅਖਤਿਆਰ ਧਾਰਨ ਕਰ ਲੈ। ਸਾਹਿਬ ਰੋਸ ਧਰੋ ਕੇ ਪਿਆਰ, ਉਹ ਭਾਵੇਂ ਰੁੱਸੇ ਤੇ ਭਾਵੇਂ ਪਿਆਰ ਕਰੇ, ਤੂੰ ਬੰਦਗੀ ਨਾ ਛੱਡੀ। ਸੱਚ ਇਵੇਂ ਰੋਸ ਵਿੱਚ ਵੀ ਬੜਾ ਪਿਆਰ ਹੁੰਦਾ, ਜੇ ਰੋਸ ਬੰਦਾ ਮਿਲਿਆ ਹੋਵੇ ਤੇ ਸ਼ਾਇਦ ਓਨੀ ਜਾਣਕਾਰੀ ਨਹੀਂ ਲੈਂਦਾ, ਤੇ ਜਦੋਂ ਕਿਸੇ ਤੋਂ ਰੁੱਸ ਪੈਂਦਾ ਨਾ ਤੇ ਰੱਸਣ ਤੋਂ ਬਾਅਦ ਵਾਰ ਵਾਰ ਪੁੱਛਦਾ ਕਿ ਫਲਾਣੇ ਬੰਦੇ ਦਾ ਹਾਲ ਕੀ ਹੈ, ਉਹ ਕਿਵੇਂ ਹੈ, ਉਸ ਰੋਸੇ ਵਿੱਚ ਵੀ ਪਿਆਰ ਲੁਕਿਆ ਹੁੰਦਾ। ਮਾਲਕ ਝਿੜਕੇਗਾ, ਇਹਦੇ ਵਿੱਚ ਵੀ ਪਿਆਰ ਹੈ, ਤੇ ਜੇ ਤੂੰ ਝਿੜਕਣ ਤੋਂ ਬਾਅਦ ਆਪਣੇ ਸੀਨੇ ਨਾਲ ਲਾ ਲਏਗਾ ਤੇ ਇਹਦੇ ਵਿੱਚ ਵੀ ਪਿਆਰ ਹੀ ਮਿਲੇਗਾ। ਗੁਰੂ ਮੁਖ, ਜਿਹੜਾ ਗੁਰੂ ਤੇ ਸਨਮੁਖ ਰਹਿੰਦਾ ਉਹ ਜਦੋਂ ਬੋਲੇਗਾ ਉਹਦਾ ਬੋਲਿਆ ਥਾਂ ਪਏਗਾ। ਮਨਮੁਖ ਜੋ ਕੁਝ ਬੋਲਦਾ ਸਿਰ ਪਵਣ ਹੀ ਨਿਕਲਦੀ, ਉਹ ਕਿਸੇ ਥਾਂ ਨਹੀਂ ਪੈਂਦਾ। ਫਿਰ ਦੇਖੋ ਰੋਜ਼ ਦੇ ਨੇਮੀ ਦੀ ਜ਼ਿੰਦਗੀ, ਪਹਿਲਾਂ ਬਚਨ ਆਇਆ ਸੀ ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ, ਫਿਰ ਆਇਆ ਸੀ ਸਮੁੰਦ ਸਾਗਰ ਹੋਵੇ ਬੋਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ, ਤੇ ਹੁਣ ਮਹਾਰਾਜ ਕਹਿੰਦੇ ਨੇ ਪਾਲਾ ਕੱਕਰ ਬਰਫ ਵਰਸੈ। ਜੇ ਮੀਂਹ ਪੈਂਦਾ ਹੋਵੇ, ਕੱਕਰ ਪੈਂਦਾ ਹੋਵੇ ਤੇ ਜੇ ਅਸਮਾਨ ਤੋਂ ਬਰਫ ਵੀ ਡਿੱਗਣ ਲੱਗ ਪਵੇ, ਗੁਰੂ ਕਾ ਸਿੱਖ ਫਿਰ ਆਪਣੇ ਗੁਰੂ ਨੂੰ ਦੇਖਣ ਜਾਂਦਾ, ਆਪਣੇ ਗੁਰੂ ਦੇ ਦੀਦਾਰ ਕਰਦਾ ਹੈ। ਦਿਨ ਰਾਤ ਮੈਂ ਆਪਣੇ ਗੁਰੂ ਦੇ ਦਰਸ਼ਨ ਕਰੀ ਜਾਵਾਂ, ਤੇ ਇੱਕ ਕਿਰਪਾ ਕਰੀ ਹੇ ਮਾਲਕ, ਮੇਰੀਆਂ ਅੱਖਾਂ ਵਿੱਚ ਮੇਰੇ ਗੁਰੂ ਦੇ ਚਰਨ ਵਸ ਜਾਣ। ਇਹਦਾ ਮਤਲਬ ਮੇਰਾ ਧਿਆਨ, ਮੇਰੀਆਂ ਅੱਖਾਂ ਦੀ ਦਿੱਖ ਗੁਰੂ ਦੇ ਚਰਨਾਂ ਤੋਂ ਬਿਨਾਂ ਕਿਸੇ ਹੋਰ ਪਾਸੇ ਨਾ ਜਾਵੇ। ਉਂਝ ਵੈਸੇ ਗੁਰੂ ਦੇ ਦਰਸ਼ਨਾਂ ਵਿੱਚ ਬਰਕਤ ਇਤਨੀ ਹੈ, ਅਸੀਂ ਰੋਜ਼ ਵੈਸੇ ਪੜ੍ਹਨੀ ਅੰਮ੍ਰਿਤ ਵੇਲੇ ਗੁਰੂ ਕੇ ਕੀਰਤਨੀਏ, ਇੱਥੇ ਰੋਜ਼ ਹਜ਼ੂਰ ਦੇ ਪ੍ਰਕਾਸ਼ ਵੇਲੇ ਦਰਸ਼ਨਾਂ ਦੇ ਸ਼ਬਦ ਪੜ੍ਹਦੇ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪਰ ਮੇਰਾ, ਜਾਂ ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਥ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੇ। ਇੱਕ ਇੱਥੇ ਸਮਾਪਤੀ ਕਰਨ ਲੱਗਿਆਂ ਇਹ ਬੇਨਤੀ ਕਰਾਂ, ਸੁਲਤਾਨ ਬਾਹੂ ਦੀ ਇੱਕ ਰੁਬਾਈ ਹੈ, ਉਹਦੇ ਵਿੱਚ ਆਪਣੇ ਮੁਰਸ਼ਦ ਦੇ ਦੀਦਾਰ ਦਾ ਫਲ ਉਹਨਾਂ ਲਿਖਿਆ ਹੈ, ਉਹ ਇਸਲਾਮ ਨਾਲ ਸੰਬੰਧਿਤ। ਉਹ ਕਹਿੰਦਾ ਮੇਰੇ ਰਾਹਬਰ, ਲੋਕ ਇਹਨਾਂ ਦੋ ਨਿੱਕੀਆਂ ਨਿੱਕੀਆਂ ਅੱਖਾਂ ਨਾਲ ਦੇਖਦੇ ਨੇ, ਤੂੰ ਇੱਕ ਕਿਰਪਾ ਕਰ, ਮੇਰਾ ਪੂਰੇ ਦਾ ਪੂਰਾ ਜਿਸਮ ਹੀ ਅੱਖ ਬਣ ਜਾਏ। ਦੂਜੀ, ਜਿੰਨੇ ਮੇਰੇ ਸਰੀਰ ਦੇ ਰੋਮ ਨੇ ਸਾਰੇ ਰੋਮ ਅੱਖਾਂ ਬਣ ਜਾਣ, ਮੈਂ ਇਹਨਾਂ ਤੇਰੇ ਦੀਦਾਰ ਕਰਾਂ ਕਿ ਇੱਕ ਅੱਖ ਖੁੱਲ੍ਹੇ ਅਤੇ ਉਹਦੇ ਨਾਲ ਦੇਖਾਂ, ਜੇ ਉਹ ਬੰਦ ਹੋਵੇ ਤਾਂ ਦੂਜੀ ਖੋਲ੍ਹ ਕੇ ਦੇਖਾਂ। ਅਤੇ ਅਖੀਰ 'ਚ ਉਹ ਕਹਿੰਦਾ, ਜੇ ਇੰਨੇ ਦਰਸ਼ਨ ਕਰਕੇ ਵੀ ਅਜੇ ਵੀ ਖੱਜ ਦੀ ਤੂੰ ਤਲਬ ਰੱਖਣਾ ਅਤੇ ਤੇਰੇ ਦਰਸ਼ਨਾਂ ਦਾ ਲਾਭ ਕੀ, ਜਿਹਨੇ ਇੱਕ ਵਾਰੀ ਮੁਰਸ਼ਦ ਦੇ ਦਰਸ਼ਨ ਕਰ ਲਏ ਉਹਨੂੰ ਤਾਂ ਕਰੋੜਾਂ ਹੱਜਾਂ ਦਾ ਫਲ ਮਿਲ ਜਾਂਦਾ। ਦੇਖੋ, ਉਹ ਵੀ ਆਪਣੇ ਮੁਰਸ਼ਦ ਦੇ ਦੀਦਾਰ ਦੀ ਗੱਲ ਕਰਦਿਆਂ ਉਹਨਾਂ ਨੇ ਸ਼ਬਦ ਵਰਤੇ ਸਨ ਕਿ ਇਹ ਤਨ ਮੇਰਾ ਚਸ਼ਮਾ ਹੋਵੇ, ਮੁਰਸ਼ਦ ਦੇਖ ਨਾ ਰੱਜਾਂ ਹੂ, ਲੂੰ ਲੂੰ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕੱਜਾ ਹੂ, ਇਤਨਾ ਡਿੱਠਿਆਂ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂ, ਮੁਰਸ਼ਦ ਦਾ ਦੀਦਾਰ ਹੈ ਬਾਹੂ ਲੱਖ ਕਰੋੜਾਂ ਹੱਜਾਂ। ਮਹਾਰਾਜ ਕਹਿੰਦੇ ਤੇਰੇ ਚਰਨ ਮੇਰੀਆਂ ਅੱਖਾਂ ਵਿੱਚ ਟਿਕ ਜਾਣ, ਤੇਰੇ ਦੀਦਾਰ ਕਰਾਂ। ਮੈਂ ਆਪਣੇ ਵੱਲੋਂ ਅਨੇਕਾਂ ਉਪਾਵ ਕਰਾਂ, ਯਤਨ ਕਰਾਂ ਗੁਰੂ ਦੇ ਦਰਸ਼ਨਾਂ ਲਈ, ਅਤੇ ਜੋ ਉਪਾਵ, ਜਿਹੜੀ ਗੱਲ, ਜਿਹੜਾ ਤਰੀਕਾ ਗੁਰੂ ਨੂੰ ਚੰਗਾ ਲੱਗੇ ਉਹ ਹੀ ਪ੍ਰਵਾਨ ਹੈ। ਹੇ ਮੇਰੇ ਸਾਈਂ, ਵਾਹਿਗੁਰੂ ਜੀ ਕਰੋ ਕਿਰਪਾ ਮੇਰੇ 'ਤੇ, ਮੈਂ ਦਿਨ ਰਾਤ ਗੁਰੂ ਦੇ ਚਰਨ ਹੀ ਅਰਾਧਾਂ। ਅਤੇ ਗੁਰੂ ਦੇ ਚਰਨ ਜੇ ਬਾਣੀ 'ਚ ਦੇਖੀਏ ਤਾਂ ਉਹ ਗੁਰੂ ਦਾ ਸ਼ਬਦ ਨੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦੇ ਚਰਨ, ਗੁਰੂ ਦਾ ਸ਼ਬਦ, ਦਿਨ ਰਾਤ ਮੈਂ ਇਹਨੂੰ ਅਰਾਧਨਾ ਕਰਾਂ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ।
ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਮੇਰਾ ਜੀਓ ਮੇਰਾ ਪਿੰਡ, ਮੇਰਾ ਸਰੀਰ ਤੇ ਮੇਰੀ ਜਿੰਦ ਕੇਵਲ ਮੇਰਾ ਸਤਿਗੁਰੂ ਹੈ। ਮੈਂ ਆਪਣਾ ਆਪ ਆਪਣੇ ਗੁਰੂ ਤੋਂ ਕੁਰਬਾਨ ਕਰਦਾ ਹਾਂ।
ਨਾਨਕ ਕਾ ਪ੍ਰਭ ਪੂਰ ਰਹੇ ਉਹ ਹੈ, ਜਤ ਕਤ ਤਤ ਗੋਸਾਈ।
ਧੰਨ ਗੁਰੂ ਰਾਮਦਾਸ ਅਖੀਰ ਬੇਨਤੀ ਕਰਦੇ ਨੇ ਕਿ ਨਾਨਕ ਕਾ ਪ੍ਰਭ ਪੂਰ ਰਹੇ ਉਹ ਹੈ, ਜਤ ਕਤ ਤਤ ਗੋਸਾਈ। ਮੇਰਾ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ 'ਤੇ ਸਰਵ ਵਿਆਪਕ ਹੈ, ਜਿੱਧਰ ਕਿੱਧਰ ਮੈਂ ਦੇਖਣਾ ਕੇਵਲ ਉਹੀ ਨਜ਼ਰ ਆਉਂਦਾ ਪਿਆ, ਉਹਦੇ ਹੀ ਦੀਦਾਰ ਦੀਆਂ ਝਲਕਾਂ ਨੇ। ਇਸ ਸਾਰੀ ਅਸ਼ਟਪਦੀ ਦਾ ਤੱਤ ਭਾਵ ਇਹ ਜੇ ਕਿ ਦਰਸ਼ਨਾਂ ਦੀ ਪਿਆਸ ਹੈ, ਗੁਰੂ ਵਸੀਲਾ ਹੈ ਪ੍ਰਭੂ ਦੇ ਦੀਦਾਰ ਦਾ, ਅਤੇ ਸੱਚ ਇਹ ਵੇ ਕਿ ਗੁਰੂ ਦਾ ਰੋਜ਼ ਦਾ ਦਰਸ਼ਨ, ਗੁਰੂ ਦੇ ਚਰਨਾਂ 'ਚ ਰੋਜ਼ ਪਹੁੰਚਣਾ, ਗੁਰੂ ਦੇ ਰੋਜ਼ ਦੀਦਾਰ ਕਰਨੇ 'ਤੇ ਕੋਈ ਰੁਕਾਵਟ ਰੋਕ ਨਾ ਸਕੇ, ਇਹੀ ਤਾਂ ਇੱਕ ਮਾਲਕ ਦੀ ਕਿਰਪਾ ਹੈ ਕਿ ਜਿਹੜਾ ਇਸ ਤੜਫ ਨੂੰ ਲੈ ਕੇ ਚੱਲਦਾ ਹੈ ਉਹਨੂੰ ਪ੍ਰਭੂ ਦੇ ਹਰ ਪਾਸੇ ਦੀਦਾਰ ਹੁੰਦੇ ਨੇ। ਮੈਂ ਤਾਂ ਇਹ ਬੇਨਤੀ ਕੀਤੀ, ਆਰੰਭਤਾ ਸੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਅਤੇ ਸੰਪੂਰਨਤਾ ਹੈ ਕਿ ਜਤ ਕਤ ਤਤ ਗੋਸਾਈ। ਜਦੋਂ ਗੁਰੂ ਦੇ ਚਰਨਾਂ ਵਿੱਚ ਜੁੜ ਗਏ ਤਾਂ ਉਹਨੇ ਇੰਨੀ ਕੁ ਲਖਤਾ ਕਰਾ ਦਿੱਤੀ, ਹੁਣ ਜਿੱਧਰ ਕਿੱਧਰ ਦੇਖਣੇ ਕੇਵਲ ਪਰਮਾਤਮਾ ਹੀ ਉਹਦੇ ਦੀਦਾਰ ਹੁੰਦੇ ਪਏ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ। ਆਓ ਅੰਤਲੀਆਂ ਤੁਕਾਂ ਅਸੀਂ ਫਿਰ ਦੁਬਾਰਾ ਸਰਵਣ ਕਰੀਏ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ